ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਅਪਾਰ ਕਿਰਪਾ ਕਰਕੇ ਸਾਨੂੰ ਹਲੂਣਾ ਦਿੱਤਾ ਗੁਰੂ ਕੇ ਸਿੱਖਾ ਜਾਗਣਾ ਕਰ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬਚਨ ਨੇ, ਉਹ ਕਹਿੰਦੇ ਮੈਂ ਰਹੀ ਵਾਸਤੇ ਘੱਤ ਸਮੇਂ ਖਸਕਾਈ ਕੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ ਉਹ ਫੜ ਸੰਭਲ ਸਮੇਂ ਨੂੰ ਉਡੰਦਾ ਜਾਮਦਾ ਇਹ ਠਹਿਰ ਨਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਗੁਰਮੁਖੋ ਬੜਾ ਉਪਰਾਲਾ ਕੀਤਾ ਕਿ ਸਮੇਂ ਨੂੰ ਪਕੜਨ ਦਾ, ਸਮਾਂ ਪਕੜਨ ਦੀ ਬਜਾਏ ਸਾਨੂੰ ਧੂ ਕੇ ਲੈ ਗਿਆ। ਉਹ ਸਿਧਾਂਤ ਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਇੱਥੇ ਵਰਤਿਆ ਗੁਰੂ ਕੇ ਸਿੱਖਾ ਆਪਣੇ ਜੀਵਨ ਦੇ ਪਲਾਂ ਨੂੰ ਸੰਭਾਲਣ ਦਾ ਯਤਨ ਕਰ। ਸੰਭਾਲਿਆ ਕਿਵੇਂ ਜਾਏ, ਸਾਡੀ ਸਾਰਿਆਂ ਦੀ ਇਹ ਗੱਲ ਕਹਿਣੀ ਹੈ ਗਿਆਨੀ ਜੀ, ਜਦੋਂ ਮੇਰੇ ਮਾਂ ਪਿਓ ਨੇ ਮੈਨੂੰ ਵਗ ਕੀਤਾ ਨਾ, ਮੈਨੂੰ ਨਾ ਦੋ ਮੰਜੀਆਂ ਨਹੀਂ ਸੀ ਦਿੱਤੀਆਂ। ਇਹ ਆਪਾਂ ਆਮ ਆਪਣੇ ਮਾਂ ਪਿਓ 'ਤੇ ਗਲਾ ਕਰਦੇ ਹਾਂ, ਬਹੁਤਿਆਂ ਕੋਲੋਂ ਸੁਣਿਆ ਹੈ। ਗਿਆਨੀ ਜੀ ਬੜੀ ਮਿਹਨਤ ਕੀਤੀ, ਵੇਖ ਲਓ ਨਿਗਾਹ ਮਾਰ ਲਓ ਹੁਣ ਸਾਰੇ ਬੱਚਿਆਂ ਨੂੰ ਕਿੰਨੀਆਂ ਸੋਹਣੀਆਂ ਕੋਠੀਆਂ ਪਾ ਕੇ ਦਿੱਤੀਆਂ ਨੇ। ਇਹਦਾ ਭਾਵ ਇਹ ਹੋਇਆ ਵੀ ਤੇਰਾ ਬਾਪ ਲੈਗ ਸੀ ਤੂੰ ਲੈਗ ਜੰਮ ਪਿਓ, ਇਹੋ ਹੀ ਮਤਲਬ ਹੋਇਆ ਨਾ। ਪਿਓ ਨੇ ਤੈਨੂੰ ਦੋ ਮੰਜੀਆਂ ਦਿੱਤੀਆਂ ਤੇ ਤੂੰ ਚਾਰ ਬੱਚਿਆਂ ਨੂੰ ਚਾਰ ਕੋਠੀਆਂ ਬਣਾ ਦਿੱਤੀਆਂ। ਗੁਰਮੁਖੋ ਕੋਠੀਆਂ ਗਲਤ ਨਹੀਂ, ਮੰਜੀਆਂ ਗਲਤ ਨਹੀਂ। ਆਪਾਂ ਉਪਰਾਲਾ ਕਰੀਏ ਵੀ ਕੋਠੀਆਂ ਤੇ ਮੰਜੀਆਂ ਤੋਂ ਗਾਂਹ ਆਪਾਂ ਜਿੱਥੇ ਜਾਣਾ ਉੱਥੋਂ ਦਾ ਪ੍ਰਬੰਧ ਵੀ ਕਰੀਏ। ਨਾ ਇਹ ਮੰਜੀਆਂ ਰਹਿਣੀਆਂ ਨੇ, ਨਾ ਇਹ ਕੋਠੀਆਂ ਰਹਿਣੀਆਂ ਨੇ। ਕਦੇ ਕੋਠੀ ਵੀ ਪੁਰਾਣੀ ਪਰਾਈ ਹੋ ਜਾਣੀ ਤੇ ਮੰਜੀਆਂ ਵੀ ਪੁਰਾਣੀਆਂ ਹੋ ਜਾਣੀਆਂ ਨੇ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਤਰਸ ਕੀਤਾ ਹੈ। ਉਹ ਕਹਿੰਦੇ ਗੁਰਮੁਖਾ ਅੱਗੇ ਦਾ ਪ੍ਰਬੰਧ ਕਰ, ਆਪਾਂ ਗੁਰਮੁਖੋ ਹਵਾਈ ਜਹਾਜ਼ ਦੀਆਂ ਟਿਕਟਾਂ ਲੈਂਦੇ ਹਾਂ, ਆਪਾਂ ਰੇਲ ਦੀਆਂ ਟਿਕਟਾਂ ਲੈਂਦੇ ਹਾਂ। ਇਸੇ ਤਰ੍ਹਾਂ ਜਗਿਆਸੂ ਬੇਨਤੀ ਕਰਦਾ ਵੀ ਪਾਤਸ਼ਾਹ ਅੱਗੇ ਦਾ ਪ੍ਰਬੰਧ ਕਿਵੇਂ ਹੋਵੇ। ਅਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸਾਧ ਸੰਗਤ ਕਰ, ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰ, ਔਰ ਉਹਨਾਂ ਕੋਲੋਂ ਅਧਿਆਤਮ ਗਿਆਨ ਦੀ ਪ੍ਰਾਪਤੀ ਹੋ ਕਰਕੇ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਜਾਏਗਾ। ਇਹਦੇ ਨਾਲ ਨਾਲ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਆਪਣੇ ਆਖਰੀ ਸਵਾਸਾਂ ਤੱਕ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਉਹ ਮੇਰੇ ਪਾਤਸ਼ਾਹ ਨੇ ਸ਼ਬਦ ਵਰਤਿਆ ਸਗਲ ਅਸਰਮ ਕੀਨੇ ਮਨੂਆਂ ਨੇ ਪਤੀਨੇ ਵਿਵੇਕਹੀਨ ਗਿਆਨ ਤੋਂ ਹੀ ਨਾ ਦੇਈ ਧੋਏ। ਦੇਈ ਨੂੰ ਧੋਣ ਤੇ ਲੱਗਾ ਤਾਂ ਹੈ ਵੱਖ ਵੱਖ ਅਸ਼ਰਮਾਂ ਵਿੱਚ ਜੈਨ ਕੀਤਾ ਦਾਖਲ ਹੋਇਆ, ਤਨ ਨੂੰ ਧੋਣ ਦਾ ਯਤਨ ਤਾਂ ਕਰ ਲਿਆ ਪਰ ਮਨ ਧੋਤਾ ਨਾ ਗਿਆ। ਪਰਮੇਸ਼ਰ ਦੇ ਪਿਆਰਿਆ ਕਿਤੇ ਮਨ ਨੂੰ ਵੀ ਧੋ, ਨਾਲ ਆਪਾਂ ਕਈ ਵਾਰ ਸਰੀਰ ਸਾਥ ਨਹੀਂ ਦਿੰਦਾ, ਬੜਾ ਹੱਠ ਕਰਦੇ ਹੱਠ ਤੋ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਹੱਠ ਕਰਕੇ ਜਿੱਦ ਕਰਕੇ ਬਾਤ ਨਹੀਂ ਬਣਨੀ, ਅਸਲੀ ਗੱਲ ਤਾਂ ਬਣੇਗੀ ਜਿਹਨੂੰ ਪੰਜਾਬੀ 'ਚ ਕਹਿੰਦੇ ਸਨ ਸਫਲਤਾ ਦੀ ਕੁੰਜੀ। ਕਾਮਯਾਬੀ ਦਾ ਮੇਨ ਰਾਜ ਉਹ ਗੁਰਮੁਖੋ, ਕਾਮਯਾਬੀ ਦਾ ਮੇਨ ਰਾਜ ਸਫਲਤਾ ਦੀ ਕੁੰਜੀ ਇਹ ਹੈ ਸਭੇ ਕਾਰ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ। ਤੇਰੇ ਸਾਰੇ ਦੇ ਸਾਰੇ ਕਾਰਜ ਨੇਪਰੇ ਚੜ ਜਾਣਗੇ ਜੇ ਕਿਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੇ 'ਤੇ ਰਹਿਮਤ ਕਰ ਦੇਣ। ਉਪਰਾਲਾ ਕਰ ਗੁਰੂ ਨੂੰ ਖੁਸ਼ ਕਰਨ ਦਾ। ਖੁਸ਼ ਕਿਵੇਂ ਹੋਵੇਗਾ, ਕਿਉਂਕਿ ਸ਼ਬਦ ਮੇਰਾ ਅਸ਼ਟਪਦੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤ ਕਰਨਗੇ ਉਹ ਆਪਾਂ ਵਿਚਾਰਨਾ, ਹਜ਼ੂਰ ਰਹਿਮਤਾਂ ਕਰਨ। ਮੈਂ ਕਥਾ ਕਰਨੀ ਹੈ ਨਾ ਤੇ ਕਈ ਵੀਰਾਂ ਤੇ ਭੈਣਾਂ ਨੇ ਕਹਿਣਾ ਗਿਆਨੀ ਜੀ ਅਰਥ ਕਰਨੇ ਭੁੱਲ ਗਏ, ਆ ਗੱਲ ਛੱਡ ਗਏ। ਮੈਂ ਤਕਰੀਬਨ ਜਦੋਂ ਵੀ ਗੁਰਮੁਖੋ ਕਥਾ ਕਰਦਾ ਮੈਂ ਬੇਨਤੀ ਕਰਦਾ ਗੁਰਮੁਖੋ ਪੂਰਿਆਂ ਦੀ ਗੱਲ ਅਧੂਰਿਆਂ ਤੋਂ ਨਹੀਂ ਜੇ ਕਹੀ ਜਾਣੀ। ਕਿੰਨੇ ਗਿਆਨੀ ਲਾਇਓ, ਕਿੰਨੇ ਵਿਦਵਾਨ ਲਾਇਓ, ਗੁਰੂ ਪੂਰਾ ਹੈ ਤੇ ਪੂਰੇ ਦੀ ਗੱਲ ਪਲਾ ਅਧੂਰਾ ਕਿਵੇਂ ਕਹਿ ਦੇਗਾ। ਇਹ ਉਪਰਾਲਾ ਅਸੀਂ ਤਾਂ ਕਰਦੇ ਹਾਂ, ਮੇਰਾ ਖਿਆਲ ਕਦੇ ਵੀ ਅੱਠਵੇਂ ਪਾਤਸ਼ਾਹ ਦੇ ਚਰਨਾਂ ਤੋਂ ਪਾਸੇ ਨਹੀਂ ਹੋਇਆ। ਮੈਂ ਬੇਨਤੀ ਕਰਦਾ ਹੁੰਦਾ ਮੇਰੇ ਪਾਤਸ਼ਾਹ ਤੂੰ ਤਾਂ ਛੱਜੂ ਝੋਰ ਗੁੰਗੇ ਤੂੰ ਅਰਥ ਕਰਾ ਦਿੱਤੇ ਤੇ ਮੇਰੇ 'ਤੇ ਵੀ ਮਿਹਰ ਕਰ, ਕਿਤੇ ਤੂੰ ਕਿਤੇ ਗਿਆ ਤਾਂ ਨਹੀਂ ਨਾ। ਸਾਡਾ ਦਿਲ ਵਿਸ਼ਵਾਸ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿੱਠੇ ਸਭ ਦੁੱਖ ਜਾਏ। ਤੇਰੇ ਦਰਸ਼ਨ ਕਰਨ ਦੇ ਨਾਲ ਤਮਾਮ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਤੂੰ ਗੰਗੇ ਛੱਜੂ ਕੋਲੋਂ ਅਰਥ ਕਰਾ ਦਿੱਤੇ, ਮੇਰੇ ਵਰਗਾ ਇੱਕ ਪਿੰਡਾਂ ਦਾ ਰਹਿਣ ਵਾਲਾ ਨਸ਼ਹਿਰੇ ਪਨੂਆਂ ਦਾ ਬਾਬਾ ਧੰਨਾ ਸਿੰਘ ਗੁਰੂ ਕੇ ਘੋੜਿਆਂ ਦੀ ਸੇਵਾ ਕਰਦਾ ਹੈ। ਚੰਦਨ ਕਵੀ ਫੇਲ ਹੋ ਗਿਆ ਤੇ ਘੋੜਿਆਂ ਦਾ ਘਾਈ ਪਾਸ ਹੋ ਗਿਆ ਗੁਰੂ ਦੀ ਮਿਹਰ ਸਦਕਾ। ਧੰਨਾ ਸਿੰਘ ਨੇ ਪਿੰਗਲ ਨਹੀਂ ਸੀ ਪੜਿਆ, ਕਵਿਤਾ ਨਹੀਂ ਸੀ ਸਿੱਖੀ। ਚੰਦਨ ਨੂੰ ਬੜਾ ਮਾਣ ਸੀ 52 ਕਵੀਆਂ ਦੇ ਵਿੱਚੋਂ ਵੀ ਮੈਂ ਕਵਿਤਾ ਪਚਾਰਾਂ ਤੇ ਕੋਈ ਅਰਥ ਨਹੀਂ ਕਰ ਸਕਦਾ। ਤੇ ਭਾਈ ਨੰਦ ਲਾਲ ਨੇ ਆਖਿਆ, ਚੰਦਨ ਹਾਂ ਤਾਂ ਤੂੰ ਚੰਦਨ ਪਰ ਮਿੱਤਰਾ ਜਿੱਥੇ ਨਾਮ ਉਹ ਤੇਰੇ ਨਾਲੋਂ ਵੱਡਾ ਏ। ਆਪਾਂ ਪੜ੍ਹਦੇ ਹਾਂ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੀ ਘਾਮ ਸੀਤਲ ਥੀਵੇ ਨਾਨਕਾ ਜੇ ਪੰਦਰੂ ਹਰ ਨਾਮ। ਨਾ ਚੰਦਨ ਠੰਡਾ ਹੈ ਨਾ ਸਰਦ ਰੁੱਤ ਠੰਡੀ ਹੈ ਨਾ ਗੁਰਮੁਖੋ ਬਰਫ ਠੰਡੀ, ਪਰ ਜਿਨ੍ਹਾਂ ਦੀ ਕਿਰਪਾ ਨਾ ਉੱਬਲਦੀ ਦੇਗ ਵਿੱਚ ਵੀ ਠੰਡੇ ਨੇ ਭਾਈ ਦਿਆਲ ਦਾਸ ਵਰਗੇ। ਜਦੋਂ ਅਸੀਂ ਪ੍ਰਸੰਗ ਪੜ੍ਹਦੇ ਹਾਂ ਨਾ ਗੁਰੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ, ਉੱਥੇ ਸਾਡੇ ਵਡੇਰਿਆਂ ਨੇ ਲਿਖਿਆ ਜੇੜ ਦਾ ਮਹੀਨਾ ਤਤਾ ਚੰਦੂ ਤਤਾ ਜਾਂ ਗੀੜ ਤਤਾ ਤਵੀ ਤਤੀ ਦੇਗ ਤਤੀ ਪਰ ਮਾਂ ਭਾਨੀ ਦਾ ਲਾਡਲਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਠੰਡਾ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਸੀ ਦੋ ਤਾਂ ਬਾਣੀ ਕਾ ਬੋਝ ਥਾ। ਇਸ ਕਰਕੇ ਉਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਮੇਰੇ ਮਾਲਕਾ ਸਾਡੇ 'ਤੇ ਰਹਿਮਤਾਂ ਕਰ, ਸਾਡੇ 'ਤੇ ਕਿਰਪਾ ਕਰ, ਅਸੀਂ ਤੇਰੇ ਚਰਨਾਂ ਦਾ ਆਸਰਾ ਤੱਕਿਆ ਅਤੇ ਅਸੀਂ ਸੁਣਿਆ ਗੁਰੂ ਕੀ ਬਾਣੀ 'ਚੋਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਮੇਰੇ ਪਾਤਸ਼ਾਹ ਅਸੀਂ ਜਿੰਨੇ ਵੀ ਜੀਵਨ ਪਾਗਾਂ 'ਤੇ ਸਾਡੇ 'ਤੇ ਰਹਿਮਤਾਂ ਕਰ, ਤੋ ਗੁਰਮੁਖੋ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ। ਆਪਾਂ ਉਪਰਾਲਾ ਕਰੀਏ, ਟਰਾਂਸਫਾਰਮਰ ਕਿੱਡਾ ਵੀ ਵੱਡਾ ਹੋਵੇ ਨਾ ਅਤੇ ਹਨੇਰੀ ਆਉਣ ਕਰ ਗੁਰਮੁਖੋ ਕਿਤੇ ਸਾਡੇ ਮੀਟਰ ਦੀ ਤਾਰ ਲਹਿ ਜਾਏ ਅਤੇ ਬੱਤੀ ਨਹੀਂ ਜਗਦੀ, ਸਾਰੇ ਪਿੰਡ ਵਿੱਚ ਬੱਤੀ ਜਗਦੀ ਹੋਵੇ, ਪਿੱਛੋਂ ਕਰੰਟ ਆਵੇ ਪਰ ਕਿਤੇ ਚੰਦਰੀ ਤਾਰ ਲੈ ਜੇ ਅਤੇ ਬਲਬ ਜਗਦਾ ਨਹੀਂ। ਇਸ ਕਰਕੇ ਉਪਰਾਲਾ ਕਰੀਦਾ ਵੀ ਕਈ ਤਰ੍ਹਾਂ ਦੀਆਂ ਹਵਾਵਾਂ ਪਰਿਵਾਰਕ ਸੋਚਾਂ ਸਾਡੀ ਤਾਰ ਨੂੰ ਢਿੱਲਿਆਂ ਕਰ ਦਿੰਦੀਆਂ ਨੇ, ਉਹ ਤਾਰ ਕਿਵੇਂ ਜੋੜੀਏ। ਉਪਰਾਲਾ ਕਰੋ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਛੇਵਾ ਆਸ਼ਟਪਦੀ।
ਰਾਗਾਂ ਦੇ ਮੁਤਾਬਕ ਇਹ ਧਨਾਸਰੀ ਰਾਗ ਨਹੀਂ ਹੈ, ਰਾਗ ਮਾਲਾ ਦੇ ਮੁਤਾਬਕ ਇਹਨੂੰ ਕਹਿੰਦੇ ਮਾਲ ਕੌਸ਼ਕ ਰਾਗ ਦੀ ਰਾਗਨੀ। ਧਨਾਸਰੀ ਇਹ ਪੰਚੋ ਲਾਈ ਮਾਲ ਕੌਸ਼ਕ ਸੰਗ ਲਾਈ ਮਾਲਾ ਕੌਸ਼ਕ ਸੰਗ ਲਾਈ। ਧਨਾਸਰੀ ਰਾਗਨੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਘਰ ਛੇਵੇਂ ਘਰ ਸੁਰਤਾਲ ਵਿੱਚ ਇਹ ਅਸ਼ਟਪਦੀ ਉਚਾਰ ਰਹੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਾਗ ਤੇ ਰਾਗਣੀਆਂ ਨੂੰ ਗੁਰੂ ਕੀ ਬਾਣੀ 'ਚ ਰਾਗ ਕਹਿ ਕਰਕੇ ਸਤਿਕਾਰ ਦਿੱਤਾ ਹੈ। ਅਸ਼ਟਪਦੀ ਜਿਹੜਾ ਲਫ਼ਜ਼ ਹੈ ਸੰਸਕ੍ਰਿਤ ਦਾ ਹੈ ਅਤੇ ਇਹਦੇ ਅਰਥ ਨੇ ਅਸ਼ਟਨਾਮ ਹੈ ਚਰਨ ਦਾ ਅਤੇ ਅਸ਼ਟਨਾਮ ਹੈ ਅੱਠਾਂ ਦਾ ਅਤੇ ਪਦਨਾਮ ਹੈ ਚਰਨ ਦਾ। ਜਿਹਦੇ ਅੱਠ ਚਰਨ ਹੋਣ ਉਹਨੂੰ ਕਹਿੰਦੇ ਅਸ਼ਟਪਦੀ। ਕਈ ਥਾਵਾਂ 'ਤੇ ਅਸ਼ਟਪਦੀਆਂ ਆਇਆ, ਜਿੱਥੇ ਅਸ਼ਟਪਦੀਆਂ ਆਇਆ ਉਹਦਾ ਭਾਵ ਹੈ ਬਹੁ ਵਚਨ ਇੱਕ ਤੋਂ ਜ਼ਿਆਦਾ। ਲੇਕਿਨ ਇੱਥੇ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਇੱਕ ਅਸ਼ਟਪਦੀ ਹੋਣ ਕਰਕੇ ਹਜ਼ੂਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਵੀ ਤੁਸੀਂ ਅਸ਼ਟਪਦੀ ਲਿਖੋ। ਸੋ ਇੱਕ ਅਸ਼ਟਪਦੀ ਦੇ ਵਿੱਚ ਛੇਵੇਂ ਘਰ ਸੁਰਤਾਲ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪੀ ਬ੍ਰਹਮ ਆਚਾਰਨ ਤੇ ਰੱਖਿਆ ਕਰਦਾ, ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਚਾ ਗੁਰੂ ਕਿਰਪਾ ਕਰੇ ਤਾਂ ਉਸ ਇੱਕ ਨੂੰ ਸਮਝਿਆ ਜਾਣਿਆ ਜਾ ਸਕਦਾ ਹੈ।
ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ।
ਇਸੇ ਵਿਦਵਾਨਾਂ ਨੇ ਇਹਦੇ ਵੱਖ ਵੱਖ ਅਰਥ ਕੀਤੇ ਹਨ। ਕੁਝ ਵੀਰਾਂ ਨੇ ਇਹਦੇ ਅਰਥ ਕੀਤੇ ਨੇ ਵੀ ਜਿਹੜਾ ਜਿਹੜਾ ਮਨੁੱਖ ਪੁਰਸ਼ ਲਿਖਿਆ ਜਿਹੜੀ ਜਿਹੜੀ ਜੂਨ ਵਿੱਚ ਆਇਆ ਉਹ ਉਲਝ ਗਿਆ, ਪਰ ਇਹ ਗੱਲ ਢੁਕਦੀ ਨਹੀਂ। ਇੱਥੇ ਅਰਥ ਪਵੇਗਾ ਵੀ ਜਿਹੜਾ ਜਿਹੜਾ ਜੀਵ ਜਿਹੜੀ ਵੀ ਜੂਨੀ ਵਿੱਚ ਆਇਆ ਉਹਦੇ ਵਿੱਚ ਉਲਝ ਗਿਆ। ਮੈਂ ਪੇਂਡੂ ਹਾਂ, ਮੈਂ ਪੇਂਡੂ ਮਿਸਾਲ ਦਿਆਂ, ਸਾਡੀ ਜੀ ਕਿਵੇਂ ਉਲਝਦਾ? ਸਾਡੇ ਭਰਾਵਾਂ ਨੇ ਮੱਝਾਂ ਗਾਵਾਂ ਰੱਖੀਆਂ ਨੇ ਤੇ ਕਈ ਵਾਰ ਮੱਝਾਂ ਦੇ ਨਿੱਕੇ ਨਿੱਕੇ ਫਲ ਮਰ ਜਾਂਦੇ ਹਨ। ਬੇਨਤੀ ਕਰ ਰਿਹਾ, ਜੋ ਜੋ ਜੂਨੀ ਉਰਜਾਇਓ ਤੇ ਉਰਜਾਇਓ, ਜਿਹੜੀ ਜਿਹੜੀ ਜੂਨ ਵਿੱਚ ਆਇਆ ਉਹਦੇ 'ਚ ਕੋਈ ਉਲਝ ਗਿਆ ਤੇ ਉਲਝਿਆ ਕਿਵੇਂ? ਮੱਝ ਨੇ ਕੱਟਾ ਜਾਂ ਕੱਟੀ ਦਿੱਤਾ, ਕੋਈ ਦਿਨਾਂ ਤੋਂ ਬਾਅਦ ਮੌਤ ਹੋ ਗਈ ਤੇ ਉਹ ਮੱਝ ਦੇ ਗਾਂ ਮਿਲਦੀ ਨਹੀਂ, ਤੇ ਜਿਹੜਾ ਉਹ ਮੱਝ ਦਾ ਮਾਲਕ ਹੈ ਨਾ, ਜਿਹੜੀ ਉਹ ਚਮੜਾ ਲਾਉਂਦੇ ਨੇ ਵੀਰ, ਉਹਨਾਂ ਨੂੰ ਕਹਿੰਦਾ ਭਾਈ ਤੂੰ ਡਬਲ ਪੈਸੇ ਲੈਣੀ, ਪਰ ਇਸ ਕੱਟੇ ਦਾ ਚਮੜਾ ਮਰਦੀ। ਇਹ ਤੁਹਾਨੂੰ ਬੜੀ ਔੜ ਜੀ ਗੱਲ ਲੱਗੇਗੀ, ਪੇਂਡੂ ਜਾਣਦੇ ਨੇ ਉਸ ਪਸ਼ੂ ਦੀ ਕੱਟੇ ਜਾਂ ਕੱਟੀ ਦੀ ਖੱਲ ਵਿੱਚ ਉਹ ਘਾਹ ਫੂਸ ਪਾ ਦਿੰਦੇ ਨੇ, ਤੇ ਜਦੋਂ ਉਹ ਮੱਝ ਦਾ ਮਾਲਕ ਉਸ ਮੱਝ ਜਾਂ ਗਾਂ ਨੂੰ ਚੋਣ ਲੱਗਦਾ ਤੇ ਉਹਦੀ ਅੱਗੇ ਰੱਖ ਦਿੰਦਾ। ਇਹ ਮੈਂ ਵੇਖਿਆ ਸੁਣਿਆ ਨਹੀਂ। ਤੇ ਮੱਝ ਤੇ ਗਾਂ ਵਾਲਾ ਉਹਦੇ ਅੱਗੇ ਉਹ ਰੱਖ ਦਿੰਦਾ, ਚਮੜੇ 'ਚ ਮਰਿਆ ਹੋਇਆ ਜਿਹੜਾ ਉਹ ਕੱਟਾ ਕੱਟੀ ਹੈ ਉਹਦੇ ਚਮੜੇ ਨੂੰ ਰੱਖ ਦਿੰਦਾ। ਗਾਂ ਤੇ ਮੱਝ ਚੱਟੀ ਜਾਂਦੀ ਹੈ, ਮੁੜ ਕੇ ਮੱਝ ਤੇ ਗਾਂ ਨੂੰ ਚੁੱਕ ਕੇ ਤੇ ਉਹ ਟੰਗ ਦਿੰਦਾ ਕਿੱਲੀ ਉੱਪਰ। ਤੱਤ ਹੈ ਹੀ ਨਹੀਂ, ਇਹ ਗੱਲ ਉਹਦੀ ਨਹੀਂ। ਆਮ ਮਸ਼ਹੂਰ ਹੈ ਵੀ ਬਾਂਦਰੀ ਦਾ ਬੱਚਾ ਮਰ ਜਾਏ ਨਾ, ਬੱਚਾ ਮਰ ਜਾਏ ਤੇ ਜਿੰਨਾ ਚਿਰ ਨਵਾਂ ਬੱਚਾ ਨਾ ਹੋਵੇ ਉਹ ਮਰੇ ਨੂੰ ਚੁੱਕੀ ਫਿਰਦੀ ਹੈ। ਜਿਹੜੀ ਜਿਹੜੀ ਜੂਨੀ ਵਿੱਚ ਮੈਂ ਸਨਾਤਨਵਾਦ ਦੇ ਗ੍ਰੰਥਾਂ ਦੇ ਵਿੱਚ ਇਸ ਸੰਬੰਧ ਵਿੱਚ ਦ੍ਰਿਸ਼ਟਾਂਤ ਪੜ੍ਹਿਆ, ਇੱਕ ਮਹਾਤਮਾ ਤੁਰੇ ਜਾ ਰਹੇ ਨੇ, ਇਹਦੀ ਵਿਆਖਿਆ ਸਨਾਤਨ ਗ੍ਰੰਥਾਂ ਵਿੱਚ ਮੈਂ ਦ੍ਰਿਸ਼ਟਾਂਤ ਰੂਪ ਵਿੱਚ ਪੜ੍ਹੀ ਹੈ। ਇੱਕ ਬਜ਼ੁਰਗ ਖੂਹ ਦੀ ਮਣ ਤੇ ਬੈਠਾ ਤੇ ਕਹਿਣ ਲੱਗੇ ਭਰਿਆ ਰੱਬ ਰੱਬ ਕਰਿਆ ਕਰ। ਉਹ ਬਜ਼ੁਰਗ ਕਹਿਣ ਲੱਗਾ ਤੁਸੀਂ ਤਾਂ ਘਰੋਂ ਕੱਢੇ ਹੋ ਤੇ ਰੱਬ ਦੇ ਬਹੁਤੇ ਨੇੜੇ, ਥਾਂ ਥਾਂ ਦੇ ਘਰ ਘਰ ਟੁਕੜੇ ਮੰਗਦੇ ਫਿਰਦੇ, ਮੈਂ ਘਰ ਵਾਲਾ ਜਾ ਕੰਮ ਕਰ, ਆਪਾਂ ਉਲਝੇ ਕਿਵੇਂ ਆ? ਛੋਟੇ ਬੱਚੇ ਆਏ, ਬਜ਼ੁਰਗ ਕਮਜ਼ੋਰ ਸੀ, ਧੱਕਾ ਮਾਰਿਆ ਪੈਰ ਚੁੱਕ ਕੇ ਡਿਪਟਿਆ, ਮੌਤ ਹੋ ਗਈ। ਬਲਦ ਦੀ ਜੂਨੇ ਪਿਆ। ਇਹ ਸਮਝਾਉਣ ਵਾਸਤੇ ਸਾਡੇ ਵਡੇਰਿਆਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ, ਦ੍ਰਿਸ਼ਟਾਂਤ ਲਿਖਤ ਰੂਪ ਵਿੱਚ, ਕੋਲੋਂ ਨਹੀਂ ਮੈਂ ਘੜਿਆ। ਬਲਦ ਬਣਿਆ, ਮਹਾਤਮਾ ਤੁਰੇ ਜਾ ਰਹੇ ਨੇ, ਬਲਦ ਬਹਿ ਗਿਆ, ਬਲਦ ਦਾ ਮਾਲਕ ਕੁੱਟਦਾ ਤੇ ਬਾਬਾ ਹੱਸ ਕੇ ਕਹਿਣ ਲੱਗਾ ਵੇਖ ਲਓ ਗੁਰਮੁਖਾ ਬੈਠਾ, ਜੇ ਮੱਝ ਉਹ ਖੂਹ ਦੇ ਮਣ ਵਾਲਾ ਬਾਪੂ। ਉਹ ਚੇਲੇ ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਜਿਹੜਾ ਬਲਦ ਬਣਿਆ ਉਹ ਹੀ ਹੈ। ਆਪਣੇ ਮੁੱਖ ਚੇਲੇ ਨੂੰ ਕਹਿਣ ਲੱਗੇ ਤੇ ਕੰਨ ਵੀ ਜਾ ਤੇ ਇਹਨੂੰ ਪੁੱਛ ਵੀ ਤੇਰੀ ਜਾਨ ਛੁਡਾ ਦਈਏ। ਕੋਲ ਗਿਆ ਤੇ ਉਹ ਕਹਿਣ ਲੱਗਾ ਭਾਈ ਜਾਨ ਤਾਂ ਛੁਡਾ ਦਿਓ ਕਰ, ਪਰ ਇਹਨਾਂ ਨੂੰ ਨਵਾਂ ਲੈਣਾ ਪੈਣਾ, ਕੋਈ ਗੱਲ ਨਹੀਂ, ਮੈਨੂੰ ਚਾਰ ਦਿਨ ਪੰਜਾਲੀ ਹੋਰ ਚੁੱਕ ਲੈਣ ਦਿਓ। ਇਹ ਭਾਵੇਂ ਦ੍ਰਿਸ਼ਟਾਂਤ ਰੂਪ ਪਰ ਆਪਣੇ ਨਾਲ ਵਾਪਰਦੀ ਹੈ। ਜਦੋਂ ਕੋਈ ਬੁੱਢਾ ਮਰਦਾ ਨਾ ਤੇ ਘਰ ਵਾਲੇ ਕਹਿੰਦੇ ਨੇ ਵੀ ਭਾਵੇਂ ਹੈ ਤਾਂ ਸੀ ਨਿਕੰਮਾ, ਭਾਵੇਂ ਕੱਖ ਨਹੀਂ ਸੀ ਕਰਦਾ, ਪਰ ਬੂਹੇ ਦਾ ਜੰਦਰਾ ਤਾਂ ਸੀ ਨਾ। ਜਿਹੜੇ ਆਪਾਂ ਬੁੱਢੇ ਆ ਨਾ, ਆਪਾਂ ਨੂੰ ਘਰ ਵਾਲੇ ਘਰ ਦਾ ਜੰਦਰਾ ਸਮਝਦੇ, ਚ ਲੋਕ ਇਹ ਨਹੀਂ ਪਤਾ ਵੀ ਕਿਹੜੀ ਕੰਪਨੀ ਦਾ ਹੈ, ਲੇਕਿਨ ਸਮਝਦੇ ਵੀ ਬਾਪੂ ਘਰ ਦਾ ਜੰਦਰਾ ਸੀ, ਬਾਪੂ ਮਰ ਗਿਆ ਤੇ ਜੰਦਰਾ ਨਵਾਂ ਲੈਣਾ ਪਏਗਾ। ਮੇਰੇ ਪਾਤਸ਼ਾਹ ਕਹਿੰਦੇ ਜਿਹੜੀ ਜਿਹੜੀ ਜੂਨੀ ਵਿੱਚ ਕੋ ਆਇਆ ਨਾ, ਉਸੀ ਜੂਨ ਦੇ ਵਿੱਚ ਉਹ ਉਲਝ ਗਿਆ।
ਮਾਨਸ ਜਨਮ ਸੰਜੋਗ ਪਾਇਆ।
ਵਾਹਿਗੁਰੂ ਦਾ ਧੰਨਵਾਦ ਕਰ, ਤੈਨੂੰ ਸੰਯੋਗਾਂ ਦੇ ਨਾਲ ਇਹ ਮਨੁੱਖਾ ਜਨਮ ਮਿਲਿਆ। ਗੁਰਮੁਖੋ ਕਿਤੇ ਵਿਚਾਰਿਆ ਕਰੋ, ਇੱਕ ਸ਼ਬਦ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਦੇ ਹੁਕਮ ਮੁਤਾਬਕ ਆਪਣਾ ਨੇਮ ਹੈ ਰਹਿ ਰਾਸ ਦੇ ਪਾਠ ਵਿੱਚ। ਆਹ ਮਨੁੱਖ ਜਿਹੜਾ ਨਾ ਮਾਨਸ ਜਨਮ ਸੰਯੋਗ ਪਾਇਆ, ਉਹ ਸ਼ਬਦ ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜਾ ਇਹ ਦਿਓਰੀਆ ਸ਼ਬਦ ਹੈ ਨਾ, ਇਹਦੇ ਅਰਥ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਇਹ ਪੜ੍ਹਾਏ ਸਨ ਵੀ ਦਿਓਰੀਆ ਕਹਿੰਦੇ ਨੇ ਗੁਰਮੁਖੋ ਦਲੀਜ ਨੂੰ। ਜਿਹੜਾ ਮਨੁੱਖਾ ਜਨਮ ਹੈ ਨਾ ਇਹ ਦਲੀਜ ਵਰਗਾ ਹੈ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਸ ਗੱਲ ਦਾ ਗਿਆਨ ਨਹੀਂ ਕਿਉਂਕਿ ਲਫ਼ਜ਼ ਨੂੰ ਪ੍ਰਚਲਿਤ ਨਹੀਂ ਬਹੁਤਾ। ਅੱਗੇ ਆਮ ਕਰਕੇ ਪਿੰਡਾਂ ਦੇ ਸ਼ਹਿਰਾਂ 'ਚ ਆਪਾਂ ਪੰਜਾਬੀ 'ਚ ਬੋਲਦੇ ਸਾਂ, ਕਾਕਾ ਦਲੀਚ ਨਹੀਂ ਬਹਿਦਾ ਪੁੱਤਰ, ਚਾਹੇ ਅੰਦਰ ਹੋ ਜਾ ਅਤੇ ਆਪਾਂ ਚਾਹੇ ਬਾਹਰ ਹੋ ਜਾ। ਇਹ ਗੁਰਦੇਵ ਨੇ ਮਨੁੱਖਾ ਜਨਮ ਦਲੀਜ ਨਾਲ ਤੁਲਨਾ ਕਿਉਂ ਦਿੱਤੀ ਹੈ, ਕਿਉਂ ਤਸ਼ਬੀਹ ਦਿੱਤੀ ਵੀ ਮਨੁੱਖਾ ਜਨਮ ਦਲੀਜ ਹੈ? ਉਹਦਾ ਕਾਰਨ ਗੁਰਮੁਖ ਇਹ ਹੈ, ਆਪਾਂ ਦਲੀਜ ਵਿੱਚ ਬੈਠੇ ਹੋਈਏ ਅਤੇ ਆਪਣੀ ਮਰਜ਼ੀ ਵੀ ਆਪਾਂ ਬਾਹਰ ਹੋ ਜਾਈਏ ਅਤੇ ਭਾਵੇਂ ਅੰਦਰ ਹੋ ਜਾਈਏ, ਦਲੀਜ ਸਾਂਝੀ ਹੈ। ਜਿਹੜੀ ਦਲੀਜ ਹੈ ਨਾ ਉਹਦਾ ਦੋ ਪਾਸੀ ਸੰਪਰਕ ਹੈ, ਅੰਦਰ ਨਾਲ ਅਤੇ ਬਾਹਰ ਨਾਲ ਵੀ। ਇਸੇ ਤਰ੍ਹਾਂ ਮਨੁੱਖਾ ਜਨਮ ਸਾਨੂੰ ਪਰਮਾਤਮਾ ਨੇ ਦਲੀਜ ਦਿੱਤੀ ਹੈ, ਦਿਓਰੀਆ ਦਿੱਤਾ ਹੈ। ਇਹ ਗੁਰਮੁਖਾ ਤੇਰੀ ਮਰਜ਼ੀ ਅਤੇ ਕਰਤਾਰ ਵਾਲੇ ਪਾਸੇ ਵੱਲ ਜਾਣਾ ਕਿ ਸੰਸਾਰ ਵਾਲੇ ਪਾਸੇ ਵੱਲ ਜਾਣਾ, ਇਹ ਤੇਰੀ ਮਰਜ਼ੀ ਹੈ। ਤੂੰ ਕਰਤਾਰ ਵਾਲੇ ਪਾਸੇ ਦੀ ਚੋਣ ਕਰਨੀ ਹੈ ਕਿ ਸੰਸਾਰ ਵਾਲੇ ਪਾਸੇ ਦੀ ਚੋਣ ਕਰਨੀ ਹੈ? ਚੋਣ ਤੂੰ ਕਰਨੀ ਹੈ, ਮਨੁੱਖਾ ਜਨਮ ਦਲੀਜ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਲਿਓ ਵਾਹਿਗੁਰੂ ਨੇ ਕਿਰਪਾ ਕੀਤੀ ਸੰਯੋਗਾਂ ਦੇ ਨਾਲ ਇਹ ਮਨੁੱਖ ਜਨਮ ਮਿਲਿਆ, ਉਪਰਾਲਾ ਕਰੋ।
ਤਾਕੀ ਹੈ ਓਟ ਸਾਧ,
ਗੁਰਮੁਖਾ ਇੱਕ ਯਤਨ ਕਰ ਪਰਿਪੂਰਨ ਪਰਮਾਤਮਾ ਅਥਵਾ ਗੁਰੂ ਦਾ ਆਸਰਾ ਤੱਕ। ਆਪਾਂ ਆਸਰਾ ਤੱਕ ਦੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਈਆਂ ਨੂੰ ਇਸ ਗੱਲ 'ਤੇ ਮਾਣ ਹੈ ਵੀ ਮੇਰੇ ਭਰਾ ਦੀ ਬੜੀ ਚੱਲਦੀ, ਮੇਰੀ ਕੋਈ ਵਾਹ ਵੱਲ ਨਹੀਂ ਵੇਖ ਸਕਦਾ। ਮਿੱਤਰਾ ਤੂੰ ਗੱਲ ਕੌੜੀ ਮੰਨੇਗਾ, ਤੇਰੀ ਵਾਹ ਵੱਲ ਕੋ ਵੇਖੇ ਜਾਂ ਨਾ ਵੇਖੇ, ਪਰ ਜਿਦਨ ਵਾਹ ਨਿਕਲ ਗਈ ਉਦਨ ਕਿਸੇ ਨੂੰ ਪੁੱਛਣਾ। ਤੂੰ ਕਹਿੰਦਾ ਨਾ ਮੇਰੀ ਵਾਹ ਵੱਲ ਨਹੀਂ ਕੋ ਵੇਖ ਸਕਦਾ, ਅਤੇ ਇਹ ਵਾਹ ਨਿਕਲਦਿਆਂ ਦੱਸਣੀ ਵੀ ਕਿਸੇ ਨੂੰ ਨਹੀਂ। ਬਾਪੂ ਦੇ ਬੋਲ ਨੇ, ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਵੀ ਮੇਰੇ ਜਵਾਈ ਦੀ ਬੜੀ ਚੱਲਦੀ ਹੈ, ਮੇਰੀ ਕੁੜਮ ਦੀ ਬੜੀ ਮੰਨੀ ਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ, ਮੇਰੀ ਪਾਰਟੀ ਵਾਹਿਗੁਰੂ ਦੇ ਨਾਲ ਹੈ, ਮੇਰਾ ਆਸਰਾ ਇੱਕ ਵਾਹਿਗੁਰੂ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਲਿਆ ਗੁਰੂ ਪਰਮੇਸ਼ਰ ਦਾ ਓਟ ਆਸਰਾ ਤੱਕਣਾ ਕਰ, ਤੇ ਕਿਵੇਂ ਆਸਰਾ ਮਿਲੇਗਾ, ਉਪਰਾਲਾ ਕਰੀ।
ਰਾਖੋ ਦੇ ਕਰ ਹਾਥ,
ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨੀ, ਮੇਰੇ ਮਾਲਕਾ ਜਿਵੇਂ ਬਾਬੇ ਵਿਧੀ ਚੰਦ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਪੱਟ ਸਾਹਿਬ ਵਿੱਚ, ਚੌਂ ਪਾਸੀ ਅੱਗ ਲੱਗੀ, ਉਹ ਕਿਤੇ ਕਾਮ ਦੀਆਂ ਲੱਭਾਂ, ਕਿਤੇ ਲੋਭ ਦੀ ਅੱਗ, ਕਿਤੇ ਹੰਕਾਰ ਦੀ ਅੱਗ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਚਾਰ ਅੱਗਾਂ ਦਾ ਜ਼ਿਕਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚਾਰ ਅੱਗਾਂ ਦਾ ਵੇਰਵਾ ਲਿਖਿਆ, ਹੰਸੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ। ਹੰਸ ਤੋਂ ਭਾਵ ਹੰਕਾਰ, ਹੇ ਤੋਂ ਭਾਵ ਪਕੜ, ਲੋਭ ਤੋਂ ਭਾਵ ਲਾਲਚ, ਕੋਪ ਤੋਂ ਭਾਵ ਗੁੱਸਾ। ਇਹ ਚਾਰ ਅੱਗਾਂ ਸਾਡੇ ਅੰਦਰ ਬਲਦੀਆਂ ਨੇ, ਸਾਡੇ ਅੰਦਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਮੁਤਾਬਕ। ਇਹ ਵਾਹਿਗੁਰੂ ਜਿਹੜੀ ਇਹ ਚਾਰ ਤਰ੍ਹਾਂ ਦੀ ਅੱਗ ਲੱਗੀ ਹੈ ਨਾ, ਕਿਰਪਾ ਕਰਕੇ ਰੱਖਣਾ ਕਰੋ ਜੀ।
ਕਰ ਕਿਰਪਾ ਮਿਲੋ ਹਰ ਰਾਇਆ।
ਇਹ ਅਰਦਾਸ ਕਰੀ ਵਾਹਿਗੁਰੂ, ਪਤਾ ਨਹੀਂ ਰਾਜੇ ਕਿੰਨੇ ਹੋ ਗਏ। ਕਿਤੇ ਸਿਕੰਦਰ ਬਾਦਸ਼ਾਹ ਦਾ ਇਤਿਹਾਸ ਪੜ੍ਹੋ, ਮਾਵਾਂ ਨੂੰ ਪੁੱਤ ਬੜੇ ਪਿਆਰੇ ਹੁੰਦੇ ਨੇ। ਸਿਕੰਦਰ ਦੀ ਮੌਤ ਗੁਰਮੁਖੋ 33 ਸਾਲ ਦੀ ਉਮਰ ਵਿੱਚ ਹੋਈ। ਵਾਹਿਗੁਰੂ ਕਿਰਪਾ ਕਰੇ ਕਿਸੇ ਮਾਂ ਦੇ ਸਾਹਮਣੇ ਪੁੱਤ ਨਾ ਮਰੇ। ਆ ਗੋਇੰਦਵਾਲ ਸਾਹਿਬ ਦਾ ਕਿਤੇ ਇਤਿਹਾਸ ਪੜ੍ਹੋ, ਸਵੇਰੋ ਸਿਰ ਅੰਮ੍ਰਿਤ ਵੇਲੇ ਇੱਕ ਬੀਬੀ ਵਿਰਾਗ ਕਰਦੀ ਹੈ ਅਤੇ ਪੁੱਛਿਆ ਭਾਈ ਬੱਲੂ ਬੀਬੀ ਕਿਉਂ ਰੋਲਦੀ ਹੈ? ਬੱਲੂ ਗੁਰੂ ਪਾਤਸ਼ਾਹ ਦੇ ਸੇਵਾਦਾਰ ਸਨ। ਕਹਿੰਦਾ ਮਹਾਰਾਜ, ਕੱਲਾ ਕੱਲਾ ਬੇਟਾ ਸੀ, ਗੁਜ਼ਰ ਗਿਆ, ਰੋਵੇ ਕਿਉਂ ਨਾ? ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੈਨੂੰ ਕਰੋੜਾਂ ਮੇਰਾ ਨਮਸਕਾਰਾਂ। ਇਵੇਂ ਨਹੀਂ ਕਹਿੰਦੇ ਭੱਲੇ ਅਮਰਦਾਸ ਗੁਰ ਤੇਰੇ, ਤੇਰੀ ਉਪਮਾ ਤੋਏ ਪਾਣਾਵੈ। ਕਹਿੰਦੇ ਭਾਈ ਬੱਲੂ, ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ, ਇੱਥੇ ਕਿਸੇ ਮਾਂ ਦੇ ਸਾਹਮਣੇ ਪੁੱਤ ਨਹੀਂ ਮਰੇਗਾ। ਇਹ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਦੇ ਇਤਿਹਾਸ ਪੜ੍ਹੋ। ਗੋਇੰਦਵਾਲ ਨਗਰ ਵਿੱਚ ਜਿੰਨਾ ਚਿਰ ਗੁਰਤਾ ਗੱਦੀ ਕਰਨੀ ਬੱਲੂ, ਅਸੀਂ ਮੌਤ ਦੇ ਫਰਿਸ਼ਤੇ ਨੂੰ ਮਨ੍ਹਾ ਕਰ ਦਿੱਤਾ, ਭਾਈ ਇੱਥੇ ਨਾ ਆਈ। ਗੁਰੂ ਏਡਾ ਸਮਰੱਥ ਜੇ, ਮਾਂ ਦਾ ਪੁੱਤ ਮਰ ਗਿਆ, ਸਿਕੰਦਰ ਦੀ ਮਾਂ ਦਾ, ਮਾਫ਼ ਕਰਨਾ, ਸਿਕੰਦਰ ਦੀ ਮਾਂ ਵਿਰਾਗ ਕਰਦੀ ਹੈ। ਜਦੋਂ ਭਾਣਾ ਵਰਦਾ ਨਾ, ਆਪਾਂ ਦੂਜਿਆਂ ਨੂੰ ਬੜੀਆਂ ਮਤਾਂ ਦਿੰਦੇ ਹਾਂ। ਵਾਹਿਗੁਰੂ ਕਿਰਪਾ ਕਰੇ, ਗੁਰਮੁਖੋ ਆਪਣੇ 'ਤੇ ਮਾੜਾ ਸਮਾਂ ਲਾਵੇ। ਕਹਿਣ ਆਪਾਂ ਕਹਿੰਦੇ ਹੌਂਸਲਾ ਕਰ, ਜਦੋਂ ਆਪਣੇ ਨਾਲ ਵਰਦੀ ਉਦੋਂ ਹੌਂਸਲਾ ਨਹੀਂ ਜੀ ਹੁੰਦਾ। ਮਾਂ ਰੋਂਦੀ ਹੈ, ਉੱਥੇ ਇਤਿਹਾਸਕਾਰਾਂ ਨੇ ਲਿਖਿਆ, ਆਵਾਜ਼ ਆਈ, ਮਾਂ ਕਿਉਂ ਰੋਂਦੀ ਹੈ? ਕਹਿੰਦੀ ਮੇਰਾ ਸਿਕੰਦਰ ਮਰ ਗਿਆ। ਅੱਗੋਂ ਆਵਾਜ਼ ਆਈ, ਬੇਬੇ ਕਿਹੜੇ ਸਿਕੰਦਰ ਦੀ ਗੱਲ ਕਰਨੀ ਹੈ? ਇੱਥੇ ਕਈ ਸਿਕੰਦਰ ਤੁਰ ਗਏ, ਕਿਹੜੇ ਸਿਕੰਦਰ ਦੀ ਗੱਲ ਕਰਨੀ ਹੈ? ਗੁਰਮੁਖੋ, ਬਾਕੀ ਇਤਿਹਾਸ ਦੀਆਂ ਗੱਲਾਂ ਛੱਡੋ, ਕਿਤੇ ਆਪਾਂ ਇਕੱਲੇ ਹੋਈਏ ਨਾ ਘਰ, ਅਤੇ ਮੰਜੇ 'ਤੇ ਲੰਮੇ ਪੈ ਕੇ ਨਿਗਾਹ ਮਾਰਿਆ ਜੇ, ਤੁਹਾਡੇ ਵਹਿੰਦਿਆਂ ਪੂਰਾਂ ਦੇ ਪੂਰ ਖਪ ਗਏ। ਰਾਜਿਆਂ ਅਤੇ ਰਾਣੀਆਂ ਦੀ ਗੱਲ ਛੱਡੀਏ, ਆਪਾਂ ਜਿਹੜੇ ਪਰਿਵਾਰ ਜਿੱਥੇ ਪਿੰਡ ਵਿੱਚ ਨਗਰ 'ਚ ਰਹਿੰਦੇ ਹਾਂ ਨਾ, ਅਤੇ ਜਿੰਨਿਆਂ ਕੁ ਨੂੰ ਆਪਾਂ ਜਾਣਦੇ ਸਾਂ, ਜਿੰਨਿਆਂ ਨਾਲ ਸਾਡਾ ਵਿਆਹ ਪਿਆ, ਪਤਾ ਨਹੀਂ ਕਿੰਨੇ ਕੁ ਤੁਰ ਗਏ, ਆਪਾਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ, ਪਤਾ ਨਹੀਂ ਕਿੰਨੇ ਕੁ ਤੁਰ ਗਏ। ਇਸ ਕਰਕੇ ਬੇਨਤੀ ਕਰੀਏ, ਮਹਾਰਾਜ ਤੂੰ ਸਾਰਿਆਂ ਤੋਂ ਵੱਡਾ ਰਾਜਾ ਹੈ, ਮਿਹਰ ਕਰ, ਕਿਰਪਾ ਕਰ, ਸਾਨੂੰ ਆਪਣੇ ਨਾਲ ਮਿਲਣਾ ਕਰੋ ਜੀ।
ਅਨੇਕ ਜਨਮ ਭ੍ਰਮ ਫਿਤ ਨਹੀਂ ਪਾਈ।
ਇੱਕ ਦੋ ਚਾਰ ਜੂਨਾਂ ਨਹੀਂ, ਅਨੇਕਾਂ ਜੂਨੀਆਂ 'ਚ ਭੜਕਿਆਂ ਪਟਕਾਰ ਨਹੀਂ ਮਿਲਿਆ ਕਿਤੇ। ਸ਼੍ਰੀ ਰਾਮਚੰਦਰ ਮਹਾਰਾਜ ਜੀ ਦੇ ਸਮੇਂ ਦੀ ਇੱਕ ਸਾਖੀ ਸਾਨੂੰ ਪੜ੍ਹਾਈ ਗਈ, ਅਸੀਂ ਪੜ੍ਹੀ, ਲਿਖੀ ਵੀ ਹੈ। ਰਾਮਚੰਦਰ ਜੀ ਦਾ ਦਰਬਾਰ ਲੱਗਾ, ਉਹਨਾਂ ਦੇ ਕੋਲ ਉਹਨਾਂ ਦੇ ਗੁਰਦੇਵ ਵਿਸ਼ਿਸ਼ਟ ਜੀ ਬੈਠੇ ਨੇ, ਅਤੇ ਰਾਮਚੰਦਰ ਜੀ ਹੱਸ ਪਏ। ਜਦੋਂ ਬਿਲਕੁਲ ਟਿਕਾ ਹੋਵੇ ਨਾ, ਉਦੋਂ ਹੱਸਣ ਦੇ ਨਾਲ ਵੀ ਖਲਬਲੀ ਮੱਚਦੀ ਹੈ। ਵਿਸ਼ਿਸ਼ਟ ਜੀ ਕਹਿਣ ਲੱਗੇ, ਰਾਮ ਜੀ ਹੱਸੇ ਕਿਉਂ? ਰਾਮ ਜੀ ਨੇ ਟਾਲਾ ਕੀਤਾ ਅਤੇ ਕਹਿਣ ਲੱਗੇ, ਦੱਸਣਾ ਪਏਗਾ ਭਾਈ, ਉੱਥੇ ਲਿਖਿਆ ਕਿ ਰਾਮਚੰਦਰ ਮਹਾਰਾਜ ਕਹਿਣ ਲੱਗੇ, ਜਿਹੜਾ ਕੰਧ 'ਤੇ ਕੀੜਾ ਚੜ੍ਹਦਾ ਨਾ, ਇਹ 14 ਵੇਰਾਂ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਾ, ਪਰ ਇਹਦਾ ਗੇੜਾ ਨਹੀਂ ਜੇ ਮੁੱਕਾ। ਇਹ ਸਾਖੀ ਬੜੀ ਕਈਆਂ ਨੂੰ ਔੜ ਲੱਗੇਗੀ, ਸਨਾਤਨ ਸਾਖੀ ਹੈ, ਲਿਖੀ ਹੋਈ ਹੈ, ਕੋੜੋ ਨਹੀਂ ਮੈਂ ਕਹੀ। ਕਹਿੰਦੇ ਕਿ 14 ਵੇਰ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਾ, ਪਰ ਗਤੀ ਇਹਦੀ ਅਜੇ ਵੀ ਨਹੀਂ ਹੋਈ। ਗਤੀ ਕਰਦਾ ਕੌਣ? ਪੂਰਨ ਗੁਰੂ, ਕਿਉਂਕਿ ਆਪਾਂ ਪੜ੍ਹਦੇ ਹਾਂ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਮੇਰੇ ਪਾਤਸ਼ਾਹ ਕਿਰਪਾ ਕਰੋ, ਅਨੇਕਾਂ ਜਨਮਾਂ 'ਚ ਭੜਕਿਆਂ ਪਟਕਾ ਕਿਤੇ ਨਹੀਂ, ਕਾਰਨ ਕੀ? ਮਨ ਦਾ ਭਰਮ ਨਹੀਂ ਮਿਟਿਆ।
ਕਰੋ ਸੇਵਾ ਗੁਰ ਲਾਗੋ ਚਰਨ।
ਜਦੋਂ ਜਗਿਆਸੂ ਬੇਨਤੀ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖਾ ਦੋ ਕੰਮ ਕਰ, ਗੁਰਸਿੱਖੀ ਗੁਰਮਤ ਵਿੱਚ ਸਾਨੂੰ ਗੁਰੂ ਦੀ ਹਦਾਇਤ ਹੈ ਵੀ ਗੁਰਮੁਖਾਂ ਨਾਲ ਸੇਵਾ ਕਰ ਤੇ ਨਾਲ ਸਿਮਰਨ ਕਰ। ਆ ਪੰਛੀ ਉੱਡਦਾ ਨਾ, ਇੱਕ ਖੰਭ ਨਾਲ ਉਡਾਰੀ ਨਹੀਂ ਜੇ ਭਰੀ ਜਾਂਦੀ, ਦੋ ਖੰਭ ਪੂਰੇ ਹੋਣ ਤੇ ਐਨ ਬੜਾ ਨਾਰਮਲ ਹੋ ਕਰਕੇ ਉੱਡਦਾ। ਇੱਕ ਖੰਭ ਹੈ ਸੇਵਾ ਦਾ ਤੇ ਦੂਜਾ ਹੈ ਸਿਮਰਨ ਦਾ। ਜਿਹੜਾ ਇਕੱਲਾ ਸਿਮਰਨ ਕਰਦਾ ਤੇ ਸੇਵਾ ਨਾ ਕਰੇ, ਗੁਰਮੁਖੋ ਮਾਣ ਆ ਜਾਂਦਾ ਵੀ ਜਿੰਨੀ ਮੈਂ ਬਾਣੀ ਪੜ੍ਹਦਾ ਨਹੀਂ ਤਾਂ ਪੜ੍ਹਦਾ ਕੋਈ ਨਹੀਂ। ਤੇ ਬੇੜੀ ਚ ਗੁਰਮੁਖੋ ਆਪਾਂ ਲੋਹੇ ਦੇ ਗਾਡਰ ਰੱਖ ਲਈਏ, ਉੱਥੇ ਪੱਥਰ ਰੱਖ ਲਈਏ ਤੇ ਭਾਰ ਨਾ ਤਾਂ ਬੇੜੀ ਡੁੱਬੇਗੀ ਡੁੱਬੇਗੀ ਨਾ, ਭਾਰ ਤਾਂ ਲਾਉਣਾ ਹੀ ਪਏਗਾ ਨਾ। ਇਸ ਕਰਕੇ ਸੇਵਾ ਤਾਂ ਜ਼ਰੂਰੀ ਹੈ ਵੀ ਜਿਹੜਾ ਸਾਡੇ ਅੰਦਰ ਭਾਰ ਵੱਧਦਾ ਕਿਤੇ ਸੇਵਾ ਨਾਲ ਹਟ ਜਾਏ। ਇੱਥੇ ਮੈਂ ਖੰਡਣ ਨਹੀਂ, ਜੇ ਕਰਨ ਲੱਗਾ ਮੁਆਫੀ ਪਹਿਲਾਂ ਮੰਗਣਾ। ਅਸੀਂ ਬਾਣੀ ਚ ਪੜ੍ਹਦੇ ਹਾਂ ਗੁਰੂ ਦੁਆਰੇ ਹੋਏ ਸੋਝੀ ਪਏ ਸੀ, ਗੁਰੂ ਦੇ ਦੁਆਰੇ ਤੇ ਜਾ ਤੈਨੂੰ ਗਿਆਤ ਪੈ ਜਾਏ। ਮੈਂ ਬਹੁਤਿਆਂ ਨੂੰ ਵੇਖਿਆ ਕਹਿੰਦੇ ਗਿਆਨੀ ਜੀ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਾਸਤੇ ਬਹੁਤ ਵਧੀਆ ਆਲੀਸ਼ਾਨ ਕਮਰਾ ਬਣਾਇਆ। ਬੜੀ ਚੰਗੀ ਗੱਲ, ਮਾੜੀ ਨਹੀਂ। ਪਰ ਗੁਰਮੁਖੋ ਗੁਰਦੁਆਰੇ ਜਾਣ ਦਾ ਮਤਲਬ ਇਹ ਹੈ, ਜਦੋਂ ਆਪਾਂ ਕਰੋੜਾਂ ਪਤੀਆਂ ਨੂੰ ਉੱਥੇ ਗੁਰੂ ਕੇ ਦਰਬਾਰ ਵਿੱਚ ਭਾਂਡੇ ਮਾਂਜਦੇ ਵੇਖਾਂਗੇ ਤੇ ਮਨ ਨੀਵਾਂ ਆਏਗਾ। ਅਰਬਾਂ ਪਤੀਆਂ ਨੂੰ ਗੁਰੂ ਦਰ ਦੇ ਝੋੜੇ ਜੋੜੇ ਝਾੜਦੇ ਵੇਖਾਂਗੇ ਤੇ ਮਨ ਨੀਵਾਂ ਹੋਏਗਾ। ਤੇ ਜੇ ਨਾਨਾ ਆਇਓ ਤੇ ਇੰਨੀ ਗੱਲ ਤੇ ਫੁੱਲਿਆ ਰਹੇਗਾ ਕਿ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ, ਤੇ ਕਈਆਂ ਨੇ ਪੌੜੀਆਂ ਦੇ ਥੱਲੇ ਕੀਤਾ ਮਿਆਨੀ ਚ। ਆਪਣੀ ਨੀ ਵੱਡਾ ਬੈਡਰੂਮ, ਵੱਡਾ ਡਰਾਇੰਗ ਰੂਮ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਾਸਤੇ ਥੱਲੇ ਪੌੜੀਆਂ ਦੀ ਚੋਣ ਕੀਤੀ, ਪੌੜੀਆਂ ਦੀ ਬੜਾ ਚੱਲਦਾ ਜੇ। ਉਹ ਪਾ ਪਿਆਰਿਓ, ਗੁਰੂ ਗ੍ਰੰਥ ਸਾਹਿਬ ਆਪਣਾ ਮਾਲਕ ਹੈ, ਨਰਾਦਰ ਨਾ ਕਰਿਆ ਕਰੀਏ। ਪੌੜੀਆਂ ਥੱਲੇ ਮਿਆਨੀਆਂ ਚ ਪ੍ਰਕਾਸ਼ ਨਾ ਕਰਿਆ ਕਰੀਏ। ਪਾਤਸ਼ਾਹ ਤਖਤ ਦੇ ਲਾਇਕ ਹੈ, ਤਖਤ ਦੇ ਲਾਇਕ, ਗੁਰੂ ਕਿਰਪਾ ਕਰੇ ਸਾਡੇ ਤੇ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਇੱਕ ਤਾਂ ਗੁਰੂ ਦੀ ਸੇਵਾ ਕਰੋ ਤੇ ਦੂਜਾ ਗੁਰੂ ਦੇ ਚਰਨ ਕਿਹੜੇ ਨੇ? ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਚਰਨ ਚੇਤਨਾਮ। ਇਹ ਮੈਂ ਤਾਂ ਬੇਨਤੀ ਕੀਤੀ, ਮੇਰੇ ਘਰ ਇੱਕ ਬੰਦਾ ਆਇਆ, ਉਹਨੇ ਬਾਬੇ ਦੇ ਪੈਰਾਂ ਦੀ ਫੋਟੋ ਮੈਨੂੰ ਦਿੱਤੀ। ਗਿਆਨੀ ਜੀ ਸਾਡੇ ਬਾਬੇ ਦੇ ਆ ਚਰਨ ਵੇਖੋ, ਪਦਮ ਚਰਨ ਪਦਮ ਨੇ, ਤੇ ਫੋਟੋ ਸੰਭਾਲ ਕੇ ਰੱਖ ਲਓ। ਮੇਰੇ ਘਰ ਅਦਾਸੀ ਮਹਾਤਮਾ ਮੇਰੇ ਘਰ ਦੇ ਕੇ ਗਿਆ ਫੋਟੋ। ਮੈਂ ਕਿਹਾ ਵੀ ਗੁਰਮੁਖਾ ਤੇਰੇ ਗੁਰੂ ਦੇ ਚਰਨ ਕਿੰਨੇ ਨੇ? ਮੈਂ ਕਿਹਾ ਇੱਕ ਚਰਨ ਤੂੰ ਮੈਨੂੰ ਵੱਢ ਕੇ ਦੇ ਗਿਆ, ਕਿਸੇ ਨੂੰ ਹੋਰ ਨੇ? ਬਾਬਾ ਤਾਂ ਤੁਹਾਡਾ ਬਿਨਾਂ ਚਰਨਾਂ ਤੋਂ ਹੋ ਜਾਏਗਾ। ਪੈਰਾਂ ਦੇ ਚੱਕਰ 'ਚ ਨਾ ਪਾਓ। ਸਾਨੂੰ ਕਲਗੀਧਰ ਪਾਤਸ਼ਾਹ ਨੇ ਸੁਚੇਤ ਕੀਤਾ ਚਿੱਤ ਚਰਨ ਨਾਮ, ਚਰਨਾਂ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਮਾਲ ਕਰਦੇ ਨੇ ਜਾਪ ਸਾਹਿਬ ਵਿੱਚ। ਬੰਦੇ ਦੇ ਪੈਰਾਂ ਦਾ ਧਿਆਨ ਨਹੀਂ ਤਰਨਾ, ਜਰਾਬਾਂ ਪਾਉਂਦਾ ਤਿੰਨ ਤਿੰਨ ਦੂਰੀਆਂ, ਇਹ ਪੈਰ ਨਹੀਂ ਰਹਿਣੇ, ਸੜ ਜਾਣੇ, ਗਲ ਜਾਣੇ ਨੇ। ਜਿਹੜੇ ਨਾਮ ਰੂਪੀ ਚਰਨੇ ਨਾ, ਉਹਨਾਂ ਨਾਲ ਜੁੜਨਾ ਕਰ, ਨਾਲ ਸੇਵਾ ਕਰ।
ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਜੇ ਗੁਰਮੁਖੋ ਕਿਤੇ ਪਾਣੀ ਵਰਦਾ ਵਾ ਤੇ ਭਾਂਡਾ ਨਾ ਮਿਲਿਆ, ਆਪਾਂ ਬੁੱਕ ਕਰ ਲੈਂਦੇ ਬੁੱਕ, ਉਹ ਕਹਿੰਦੇ ਉਹਨੂੰ। ਅਸੀਂ ਬੁੱਕ ਕਰੀਏ ਮੇਰੇ ਮਾਲਕਾ ਤਰਸ ਕਰ, ਸਾਨੂੰ ਪਰਮਾਤਮਾ ਦਾ ਰਸਤਾ ਦੱਸਦੇ ਹੈ ਗੁਰਸਿੱਖ ਮੀਤ। ਚਲੋ ਕਿਹੜਾ ਮਾਰਗ ਹੈ, ਰਸਤਾ ਕਿਹੜਾ ਹੈ? ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹਿ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ।
ਰਹਾਓ
ਰਹਾਓ ਦੇ ਗੁਰਮੁਖੋ ਬੇਅੰਤ ਅਰਥ ਕੀਤੇ ਨੇ ਵਿਦਵਾਨ ਵੀਰਾਂ ਨੇ। ਇੱਕ ਮੈਂ ਨਵਾਂ ਪਲੱਸ ਇਹਦਾ ਅਰਥ ਕੀਤਾ ਸੈਲਫੀ। ਆ ਸੈਲਫੀ ਬੜੀ ਚੱਲੀ ਹੈ, ਕਈ ਸੜਕਾਂ ਦੇ ਕੰਢੇ ਤੇ ਖਲੋ ਹੋ ਕੇ ਫੋਟੋਆਂ ਲਾਉ ਜਾਣਗੇ ਤੇ ਕਈ ਮਰੀ ਵੀ ਜਾਂਦੇ, ਡਿੱਗੀ ਜਾਂਦੇ ਨੇ ਪਹਾੜਾਂ ਚ। ਆ ਕਈ ਦਰਬਾਰ ਸਾਹਿਬ ਆ ਕੇ ਤੇ ਸਰੋਵਰ ਦੇ ਕੰਢੇ ਤੇ ਆਣ ਕੇ ਗੁਰੂ ਰਾਮਦਾਸ ਦੇ ਦਰ ਨੂੰ ਕੰਢ ਕਰਕੇ ਤੇ ਸੈਲਫੀ ਲੈਂਦੇ ਨੇ, ਗੁਰੂ ਨੂੰ ਕੰਢ ਤੇ ਫੋਟੋ ਆਪਣੀ। ਭਲਿਆ ਗੁਰੂ ਨੂੰ ਕੰਢ ਕਰ ਲਈ, ਤੇਰੀ ਕਾਹਦੀ ਸੈਲਫੀ ਹੈ? ਸੈਲਫੀ ਉਹ ਹੈ ਜਿਹਦੇ ਚ ਗੁਰੂ ਵੀ ਨਾਲ ਆਵੇ। ਸਮਾਂ ਮੇਰੀ ਸਮੇਂ ਦੀ ਮਜਬੂਰੀ ਕਿਉਂਕਿ ਅਸ਼ਟਪਦੀ ਹੈ, ਇਹਦੇ ਅਰਥ ਮੈਂ ਸੈਲਫੀ ਪਲੱਸ ਤਾਂ ਕੀਤੇ ਨੇ। ਰਹਾਓ ਜਿਵੇਂ ਆਪਾਂ ਆਪਣੀ ਫੋਟੋ ਲੈਂਦੇ ਤੇ ਵਹਿੰਦੇ ਹਾਂ ਨਾ, ਇਸੇ ਤਰ੍ਹਾਂ ਇਹ ਰਹਾਓ ਕਹਿੰਦੀ ਗੁਰਮੁਖਾ, ਇਹ ਪੰਕਤੀ ਦੀ ਨੂੰ ਆਪਣੇ ਜੀਵਨ ਦੇ ਨਾਲ ਤੋਰ ਪਈ, ਤੂੰ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ, ਇਹ ਸੈਲਫੀ ਲੈ। ਅੱਜ ਹੁਕਮਨਾਮਾ ਆਇਆ ਨਾ, ਉਸ ਹੁਕਮਨਾਮੇ ਨਾਲ ਆਪਣੇ ਜੀਵਨ ਨੂੰ ਕੰਪੇਅਰ ਕਰੋ ਕਿ ਮੈਂ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ। ਅਗਰ ਕਿਤੇ ਕਿਰਪਾ ਹੋ ਗਈ ਤੇ ਬਣ ਗਿਆ, ਧੰਨਵਾਦ ਕਰਦੇ, ਨਹੀਂ ਬਣਿਆ ਗੁਰੂ ਅੱਗੇ ਅਰਦਾਸ ਕਰ।
ਅਨੇਕ ਉਪਾਵ ਕਰੋ ਮਾਇਆ ਕੋ ਬਚਿਤ ਧਰੋ।
ਕੀ ਅਸੀਂ ਬੇਨਤੀ ਕਰੀਏ, ਮੇਰੇ ਮਾਲਕਾ ਯਤਨ ਤਾਂ ਬੜਾ ਕਰਦਾ, ਅਨੇਕ ਉਪਾਵ ਕਰੋ, ਅਨੇਕਾਂ ਤਰ੍ਹਾਂ ਦੇ ਉਪਰਾਲੇ ਕਰਦਾ, ਪਰ ਕੀ ਕਰੀਏ, ਮਾਇਆ ਕੋ ਬਚਿਤ ਧਰੋ। ਵਿਸ਼ੇਸ਼ ਤੌਰ ਤੇ ਭਾਵੇਂ ਕੰਮ ਕੋਈ ਵੀ ਕਰਾਂ ਪਰ ਮੇਰੀ ਸੁਧਾ ਮਾਇਆ ਵਿੱਚ ਹੈ, ਭਾਵੇਂ ਮੈਂ ਕੁਝ ਵੀ ਕਰਾਂ ਮੇਰੀ ਸੁਧਾ ਮਾਇਆ 'ਚ ਮੇਰੇ ਕੋਲ। ਆਮ ਗੁਰਮੁਖ ਪਿਆਰੇ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ, ਕਹਿੰਦੀ ਸੀ ਕਾਕਾ ਸਾਡਾ ਪਲੱਸ ਕਰ ਗਿਆ, ਇਹਨੂੰ ਮਾੜੀ ਮੋਟੀ, ਉਹਨੇ ਸ਼ਬਦਾਵਲੀ ਉਹ ਕੀ ਕਹਿੰਦੇ, ਮਾੜੀ ਮੋਟੀ ਕਥਾ ਸੁਣਾ ਦਿਓ, ਰੋਟੀ ਜੋਗਾ ਹੋ ਜਾਏ। ਇਹ ਨਹੀਂ ਕਹਿੰਦੇ ਵੀ ਕਥਾ ਸੁਣਾਓ ਕਿਤੇ ਗੁਰੂ ਨਾਲ ਜੁੜ ਜੇ, ਕਦੇ ਨਹੀਂ ਜੇ ਕਿਸੇ ਕਿਹਾ। ਬੜੇ ਆਉਂਦੇ ਨੇ ਵੀ ਕਾਕੇ ਨੇ ਪਲੱਸ ਟੂ ਕਰ ਲਈ ਹੈ, ਰੋਟੀ ਜੋਗਾ ਕਰ ਦਿਓ। ਰੋਟੀ ਤਾਂ ਗੁਰਮੁਖ ਪਿਆਰੋ ਪਸ਼ੂਆਂ ਨੂੰ ਵੀ ਦਿੰਦਾ ਹੈ। ਅਸੀਂ ਪੜ੍ਹਦੇ ਹਾਂ, ਪਰੰਦੇ ਨਾ ਗ੍ਰਾਹ ਦਰ, ਦਰਖਤ ਆਪ ਆਸ ਕਰ, ਦਹੰਦ ਸੋਈ ਏਕ ਤੂਈ ਏਕ ਤੂਈ। ਰੋਟੀ ਤਾਂ ਕੀ ਦੇਣੀ ਹੈ, ਬਾਣੀ ਕਹਿੰਦੀ ਪ੍ਰਤਪਾਲ ਮਾਤਾ ਉਧਰ ਰਾਖੇ, ਲੱਗਣ ਦੇਤ ਨਾ ਸੇਕ। ਜਦੋਂ ਮਾਂ ਦੇ ਗਰਭ ਸਨ ਇਹ ਤਾਂ ਸਾਡੀ ਉਦੋਂ ਵੀ ਰੱਖਿਆ ਕਰਦਾ ਸੀ, ਸੇਕ ਨਹੀਂ ਸੀ ਲੱਗਾ ਤੇ ਹੁਣ ਨਾ ਫਿਕਰ ਕਰੇਗਾ। ਮਾਲਕਾ ਪਰਾਲੇ ਬੜੇ ਕਰਦਾ, ਯਤਨ ਬੜੇ ਕਰਦਾ, ਪਰ ਕੀ ਕਰਾਂ, ਵਿਸ਼ੇਸ਼ ਤੌਰ ਤੇ ਮੇਰੀ ਸੁਧਾ ਮਾਇਆ ਵਾਲੇ ਪਾਸੇ ਰਹਿੰਦੀ ਹੈ।
ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਇਸ ਪ੍ਰਕਾਰ ਇਹ ਬੇਲੀ ਮੇਰੀ, ਇਹ ਕੋਠੀ ਮੇਰੀ, ਇਹ ਪੁੱਤ ਮੇਰਾ, ਇਹ ਧੀ ਮੇਰੀ, ਇਸ ਪ੍ਰਕਾਰ ਇਹ ਮੇਰੀ ਮੇਰੀ ਕਰਦਿਆਂ ਜਿਹੜਾ ਸਾਰਾ ਸਮਾਂ ਸਭ ਤੋਂ ਭਾਵ ਸਦੀਵੀ ਹਰ ਮੌਕਾ ਵਿਹਾਵੇ ਬਤੀਤ ਹੁੰਦਾ ਹੈ।
ਕੋਈ ਐ ਸੋਰੇ ਭੇਟਾ ਸੰਤ,
ਕਹਿੰਦੇ ਇਹੋ ਜਿਹਾ ਕੋ ਪਰਮੇਸ਼ਰ ਦਾ ਪਿਆਰਾ ਮਿਲ ਜਾਏ।
ਮੇਰੀ ਲਾਹੈ ਸਗਲ ਚਿੰਤ,
ਜਿੰਨੀਆਂ ਵੀ ਮੈਨੂੰ ਚਿੰਤਾਵਾਂ ਲੱਗੀਆਂ ਨੇ ਇਹ ਮੇਰੀਆਂ ਚਿੰਤਾਵਾਂ ਮਿਲ ਜਾਣ।
ਠਾਕੁਰ ਸਿਉ ਮੇਰਾ ਰੰਗ ਲਾਵੈ।
ਬਾਣੀ ਪੜ੍ਹਦੇ ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸਜਾਣ, ਮੇਰੀ ਚਿੰਤਾ ਲਾਵੇ ਤੇ ਕੌਣ ਲਾਏਗਾ, ਠਾਕੁਰ ਸਿਉ ਮੇਰਾ ਰੰਗ ਲਾਵੈ। ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜ ਕਰਕੇ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲਾ ਦੇ ਨਾ, ਉਹਦੀ ਸੰਗਤ ਕਰਕੇ ਹੀ ਇਹ ਚਿੰਤਾ ਦੂਰ ਹੋ ਸਕਦੀ ਹੈ।
ਪੜੇ ਰੇ ਸਗਲ ਵੇਦ,
ਇਹਦਾ ਮੁੱਖ ਅਰਥ ਹੈ ਵੀ ਭਾਵੇਂ ਸਾਰੇ ਵੇਦ ਪੜ੍ਹ ਲੈ, ਆਪਣਾ ਦੂਜਾ ਅਰਥ ਇਹਦਾ ਹੈ ਵੇਦ ਨਾਮ ਵੇਦ, ਜਿਹੜਾ ਵੇਦ ਸ਼ਬਦ ਹੈ ਨਾ ਇਹ ਵਿਧ ਧਾਤੂ ਤੋਂ ਬਣਿਆ, ਵਿਧ ਨਾਮ ਹੈ ਜਾਣਨ ਦਾ। ਭਾਵੇਂ ਕਿੰਨੀਆਂ ਗਿਆਨ ਦੀਆਂ ਗੱਲਾਂ ਪੜ੍ਹ ਲੈ, ਭਾਵੇਂ ਕਿੰਨੇ ਧਰਮ ਅਥਵਾ ਕਿੰਨੇ ਵੀ ਗਿਆਨ ਨੂੰ ਦੇਣ ਵਾਲੇ ਗ੍ਰੰਥਾਂ ਦਾ ਮੁਤਾਲਿਆ ਕਰ ਰਹੇ, ਭਾਵੇਂ ਸਾਰੇ ਵੇਦ ਪੜ੍ਹ ਲੈ,
ਨਹਿ ਚੂਕੈ ਮਨ ਭੇਦ।
ਜਿਹੜੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪਏ ਨੇ ਉਹ ਕੱਲੇ ਦੁਨਿਆਵੀ ਗਿਆਨ ਨਾਲ ਨਿਵਿਰਤ ਨਹੀਂ ਹੁੰਦੇ।
ਇੱਕ ਖਿਨ ਨਾ ਧੀ ਰਹੇ ਮੇਰੇ ਘਰ ਕੇ ਪੰਚਾ।
ਕਾਰਨ ਕੀ ਸ਼ੰਕੇ ਦੂਰ ਕਿਉਂ ਨਹੀਂ ਹੁੰਦੇ, ਜਿਹੜੇ ਮੇਰੇ ਅੰਦਰ ਪੰਜ ਐਬ ਨੇ ਇਹਦੇ ਦੋ ਅਰਥ ਹਨ। ਪੰਚ ਦੁਨਿਆਵੀ ਆਮ ਬੋਲੀ ਕਰਕੇ ਪੰਚ ਨਾਮ ਸ੍ਰੇਸ਼ਟ ਦਾ ਵੀ ਹੈ, ਆਪਾਂ ਰੋਜ਼ਾਨਾ ਪੜ੍ਹਦੇ ਹਾਂ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚ ਨਾਮ ਸ੍ਰੇਸ਼ਟ ਦਾ ਤੇ ਪੰਚ ਨਾਮ ਪੰਜਾਂ ਦਾ ਵੀ ਹੈ। ਇੱਥੇ ਇਹਦਾ ਅਰਥ ਇਹ ਹੈ ਕਿ ਬੜੇ ਗ੍ਰੰਥ ਪੜ੍ਹੇ ਨੇ ਮਨ ਟਿਕਦਾ ਨਹੀਂ, ਉਹਦਾ ਕਾਰਨ ਕੀ, ਜਿਹੜੇ ਮੇਰੇ ਗਿਆਨ ਇੰਦਰੇ ਨੇ ਨਾ ਇਹ ਮੈਨੂੰ ਟਿਕਣ ਨਹੀਂ ਦਿੰਦੇ। ਮੈਂ ਗੁਰਦੁਆਰੇ ਆਉਣਾ ਤੇ ਮੇਰੀਆਂ ਕੰਨਾਂ ਅੱਖਾਂ ਪਰਾਏ ਰੂਪ ਵਾਲੇ ਪਾਸੇ ਵੱਲ ਜਾਂਦੀਆਂ ਨੇ, ਅੱਖਾਂ ਗਿਆਨ ਇੰਦਰਾ ਹੈ। ਮੈਂ ਗੁਰੂ ਘਰ ਵਿੱਚ ਆਉਣਾ ਤੇ ਕੀਰਤਨ ਕਰਦਿਆਂ ਜਿਹੜੇ ਦੋ ਬੰਦੇ ਗੱਲਾਂ ਕਰਦੇ ਨੇ ਕੀਰਤਨ ਵਾਲੇ ਪਾਸੇ ਤੋਂ ਮਨ ਓਕੇ ਤੇ ਉਹਨਾਂ ਦੀ ਗੱਲਾਂ ਵਾਲੇ ਪਾਸੇ ਵੱਲ ਜਾਂਦਾ। ਮੇਰੀ ਚਮੜੀ ਕਿਸੇ ਨੂੰ ਛੋਹਣ ਦਾ ਯਤਨ ਕਰਦੀ, ਇਸ ਪ੍ਰਕਾਰ ਜਿਹੜੇ ਇਹ ਪੰਜ ਗਿਆਨ ਇੰਦਰੇ ਨੇ ਇਹ ਮੈਨੂੰ ਟਿਕਣ ਨਹੀਂ ਦਿੰਦੇ, ਅਥਵਾ ਸ਼ਬਦ ਸਪਰਸ਼ ਰਾਸ ਰੂਪ ਗੰਧ ਇਹ ਸਟੇਬਲ ਨਹੀਂ ਹੋਣ ਦਿੰਦੇ ਕਦੇ ਵੀ।
ਕੋਈ ਐਸੋ ਰੇ ਭਗਤ,
ਭਾਈ ਕੋ ਇਹੋ ਜਿਹਾ ਪਰਮੇਸ਼ਰ ਦੇ ਭੈ ਵਾਲਾ ਮਿਲ ਜਾਏ ਤਾਂ,
ਜੋ ਮਾਇਆ ਤੇ ਰਹਿਤ,
ਜਿਹੜਾ ਭਾਈ ਇਹ ਮਾਇਆ ਦੀ ਪਕੜ ਤੋਂ ਰਹਿਤ ਹੋਵੇ,
ਇੱਕ ਅੰਮ੍ਰਿਤ ਨਾਮ ਮੇਰਾ ਹਿਰਦਾ ਸਿੰਚਾ,
ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜੋ ਪਰਮਾਤਮਾ ਦਾ ਨਾਮ ਹੈ ਉਹ ਮੇਰੇ ਹਿਰਦੇ ਦੇ ਅੰਦਰ ਕਿਤੇ ਛਿੱਟਾ ਦੇ ਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰਾ ਮਾਲਕ ਦਿੰਦਾ ਪੰਜਾਂ ਪਿਆਰਿਆਂ ਦੇ ਰਾਹੀਂ, ਭਾਵੇਂ ਸਾਡੀਆਂ ਧੀਆਂ ਮਰ ਛਕਣ ਭਾਵੇਂ ਭਰਾ ਛਕਣ, ਗੁਰੂ ਕੇ ਪੰਜ ਪਿਆਰੇ ਕਹਿੰਦੇ ਸਿੱਖਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਅਮਰ ਦੀ ਬੂੰਦ ਸਾਡੇ ਮੁਖੜੇ ਚ ਪਈ, ਵਾਹਿਗੁਰੂ ਕਹਿੰਦਿਆਂ ਅਮਰ ਦਾ ਚੁਲਾ ਸਾਡੇ ਨੇਤਰਾਂ ਚ ਪਿਆ, ਵਾਹਿਗੁਰੂ ਕਹਿੰਦਿਆਂ ਉਹਨਾਂ ਪੰਜ ਪਿਆਰੇ ਸਬਾਨਾਂ ਨੇ ਕਲਗੀਧਰ ਪਾਤਸ਼ਾਹ ਦੀ ਸਾਡੇ ਸੀਸ ਵਿੱਚ ਦਾਤ ਪਾਈ, ਇਹ ਗੁਰਮੁਖੋ ਕਲਗੀਧਰ ਪਾਤਸ਼ਾਹ ਨੇ ਸਾਡੇ ਅੰਦਰ ਅੰਮ੍ਰਿਤ ਸਿੰਚਿਆ ਹੈ, ਤੇ ਜਿਨ੍ਹਾਂ ਦੇ ਅੰਦਰ ਇਹ ਟਿਗਿਆ ਉਹ ਮ੍ਰਿਤੂ ਤੋਂ ਰਹਿਤ ਹੋ ਗਏ।
ਜੇ ਤੇਰੇ ਤੀਰਥ ਨਹਾਏ,
ਜਿੰਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਪਾਨ ਕੀਤਾ,
ਆਹੂੰ ਬੁੱਧ ਮੈਲ ਲਾਏ,
ਸਗੋਂ ਬੰਦੇ ਦੇ ਅੰਦਰ ਮਾਣ ਵਧੀ ਜਾਂਦਾ ਹੈ, ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ ਤੂੰ ਤਾਂ ਕਦੇ ਗਿਆ ਹੀ ਨਹੀਂ। ਇਸ ਪ੍ਰਕਾਰ ਜਿਹੜੀ ਬੁੱਧੀ ਹੈ ਹੰਕਾਰ ਦੇ ਸਹਿਤ ਹੋ ਗਏ।
ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ,
ਤੇ ਜਿਹੜਾ ਪਰਿਪੂਰਨ ਪਰਮਾਤਮਾ ਅੰਦਰ ਬੈਠਾ ਸੀ ਉਹਦਾ ਚੇਤਾ ਹੀ ਨਹੀਂ ਆਇਆ, ਤੇ ਮੇਰੇ ਅੰਦਰ ਵੀ ਕੋਈ ਬੈਠਾ। ਬਾਬੇ ਬੁੱਢੇ ਬੁੱਲੇ ਸ਼ਾਹ ਨੇ ਬੜੇ ਪਿਆਰੇ ਬਚਨ ਕਹੇ ਨੇ ਆਪਣੇ ਬਾਰੇ, ਕਹਿੰਦੇ ਨੇ ਮੇਰੀ ਬੁੱਕਲ ਦੇ ਵਿੱਚ ਚੋਰ ਨਹੀਂ, ਮੇਰੀ ਬੁੱਕਲ ਦੇ ਵਿੱਚ ਚੋਰ। ਇਹ ਬਾਬੇ ਬੁੱਲੇ ਸ਼ਾਹ ਦੇ ਬੋਲ ਨੇ। ਕਹਿੰਦੇ ਤੂੰ ਰੱਬ ਨੂੰ ਚੋਰ ਕਿਉਂ ਆਖਿਆ? ਕਹਿਣ ਲੱਗਾ ਅੰਦਰ ਬੈਠਾ ਪਰ ਦਿਸਿਆ ਨਹੀਂ। ਉਹ ਇੱਥੇ ਅਰਥ ਨੇ ਵੱਖ ਵੱਖ ਥਾਵਾਂ ਤੇ ਜਾ ਕੇ ਭਰਮਣ ਕੀਤਾ, ਤੀਰਥਾਂ ਤੇ ਜਾ ਕੇ ਕੀਤਾ ਇਸ਼ਨਾਨ, ਪਰ ਜਿਹੜਾ ਅੰਦਰ ਹਿਰਦੇ ਚ ਬੈਠਾ ਸੀ ਨਾ ਪਰਿਪੂਰਨ ਪਰਮਾਤਮਾ ਉਹਨੂੰ ਭੂਰਾ ਜਨ ਰੰਚਕ ਮੰਨਦਾ ਹੀ ਨਹੀਂ।
ਅਦ ਪਾਵੋ ਸਾਧ ਸੰਗ,
ਮੇਰੇ ਤੇ ਕਿਰਪਾ ਕਰੋ ਕਦੋਂ ਸਾਧ ਸੰਗ ਦੀ ਪ੍ਰਾਪਤੀ ਹੋਵੇ।
ਹਰ ਹਰ ਸਦਾ ਆਨੰਦ,
ਜਿਹੜਾ ਹਰ ਥਾਂ ਤੇ ਵਿਆਪ ਘਰੇ ਪਰੇ ਕਰਨ ਵਾਲਾ ਉਹਦੀ ਪ੍ਰਾਪਤੀ ਦਾ ਮੈਨੂੰ ਆਨੰਦ ਮਿਲੇ ਜੀ।
ਗਿਆਨ ਅੰਜਨ ਮੇਰਾ ਮਨ ਇਸ ਨਾਨੈ,
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਗਿਆਨ ਦਾ ਸੁਰਮਾ ਪਾਉਣਗੇ ਤੇ ਮਨ ਇਸ਼ਨਾਨ ਕਰੇਗਾ। ਕਿਵੇਂ? ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ। ਜਦੋਂ ਇਸ ਪ੍ਰਕਾਰ ਦਾ ਇਸ਼ਨਾਨ ਹੋਇਆ ਤਾਂ
ਸਗਲ ਅਸ਼ਰਮ ਕੀਨੇ,
ਜਿਹੜੇ ਪੁਰਾਣੇ ਚਾਰ ਅਸ਼ਰਮ ਸਨ ਬਾਣ ਪ੍ਰਸਤ, ਇਸੇ ਤਰ੍ਹਾਂ ਗ੍ਰਿਸਤ ਆਸ਼ਰਮ ਇਤਿਆਦਿਕ, ਇਹ ਵੱਖ ਵੱਖ ਮਨੂ ਜੀ ਨੇ ਬੜਾ ਲੰਮਾ ਚੌੜਾ ਵੇਰਵਾ ਲਿਖਿਆ, ਕਈ ਤਰ੍ਹਾਂ ਦੇ ਅਸ਼ਰਮ ਕੀਤੇ।
ਮਨੁਆ ਨਹਿ ਪਤੀਨੇ,
ਪਰ ਇਹ ਮਨ ਟਿਕਿਆ ਨੀ ਪਤੀਨੇ ਤੋਂ ਪਾਪ ਤੀਜਣਾ।
ਵਿਵੇਕ ਹੀਨ ਦੇਹੀ ਧੋਏ,
ਇਹ ਕਹਿੰਦੇ ਗਿਆਨ ਧੋਈਣਾ ਮਨੁੱਖ ਸਾਰਾ ਦਿਨ ਚਮੜੇ ਦੇ ਧੋਣ ਤੇ ਜ਼ੋਰ ਲਾਈ ਜਾਂਦਾ ਹੈ।
ਕੋਈ ਪਾਈਆ ਰੇ ਪੁਰਖ ਵਿਧਾਤਾ,
ਭਾਈ ਕਿਤੇ ਵਾਹਿਗੁਰੂ ਕਰੇ ਕਿਰਪਾ ਉਹ ਕਰਮਾਂ ਮੁਤਾਬਕ ਫਲ ਭੁਗਤਾਉਣ ਵਾਲਾ ਵਾਹਿਗੁਰੂ ਮਿਲ ਜਾਏ ਤਾਂ ਵਿਧਾਤਾ ਕਹਿੰਦੇ ਨੇ ਕਰਮਾਂ ਅਨੁਸਾਰ ਫਲ ਭੁਗਤਾਉਣ ਵਾਲੇ ਨੂੰ, ਜਿਹੜਾ ਪ੍ਰਸ਼ਾਦ ਦੇਣ ਵਾਲਾ ਹੈ।
ਪਾਰ ਬ੍ਰਹਮ ਕੈ ਰੰਗ ਰਾਤਾ,
ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪ੍ਰੇਮ ਚ ਰੰਗੇ ਹੋਏ ਹਨ।
ਮੇਰੇ ਮਨ ਕੀ ਦੁਰਮਤ ਮਲ ਖੋਏ,
ਜੇ ਕਿਤੇ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਮਿਲ ਜਾਏ ਤੇ ਜਿਹੜੇ ਮੇਰੇ ਮਨ ਨੂੰ ਮਾੜੀ ਮਤ ਹੈ, ਮੇਰੀ ਮਾੜੀ ਮਤ ਹੈ, ਕਿਉਂਕਿ ਇਹ ਤਿੰਨ ਤਰ੍ਹਾਂ ਦੇ ਤਿੰਨ ਹਿੱਸੇ ਨੇ ਦੇ ਦੁਰਮਤ ਗੁਰਮਤ ਤੇ ਮਤ। ਮਤ ਤੋਂ ਭਾਵ ਜਿਵੇਂ ਆਪਾਂ ਦੁਨਿਆਵੀ ਲੈਣ ਦੇਣ ਕਰਦੇ ਹਾਂ, ਦੁਰਮਤ ਤੋਂ ਭਾਵ ਹੈ ਵੀ ਕਿਸੇ ਦਾ ਆਪਾਂ ਲੁੱਟਣ ਲਈ ਕਿਸੇ ਦਾ ਬੁਰਾ ਸੋਚਦੇ ਉਹਨੂੰ ਕਹਿੰਦੇ ਦੁਰਮਤ। ਗੁਰਮਤ ਤੋਂ ਭਾਵ ਹੈ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਣਾਈ, ਤਿੰਨ ਹਿੱਸੇ ਨੇ ਮਤ ਸਧਾਰਨ, ਦੁਰਮਤ ਮਾੜੀ ਤੇ ਗੁਰਮਤ ਚੰਗੀ। ਜਿਹੜੀ ਮੇਰੀ ਮਾੜੀ ਮਤ ਹੈ ਨਾ ਮੇਰੇ ਤੇ ਕਿਤੇ ਵਾਹਿਗੁਰੂ ਕਿਰਪਾ ਕਰੇ ਇਹ ਧੋਤੀ ਜਾਏ ਬੈਲ ਲੈ ਜਾਏ।
ਕਰਮ ਧਰਮ ਜੁਗਤਾ,
ਇਸ ਪ੍ਰਕਾਰ ਕਰਮ ਧਰਮ ਇਹਨਾਂ ਨਾਲ ਜੁੜਿਆ ਹੋਇਆ ਹੈ।
ਨਿਮਖ ਨਾਹੇਤ ਕਰਤਾ,
ਪਰ ਪਲ ਵਾਸਤੇ ਵੀ ਪਰਮਾਤਮਾ ਨਾਲ ਪ੍ਰੇਮ ਨਹੀਂ। ਇਹਦੀ ਕਰਮ ਧਰਮ ਦੀ ਬੜੀ ਲੰਮੀ ਚੌੜੀ ਵਿਆਖਿਆ। ਕਈ ਵਾਰ ਗੁਰਮੁਖੋ, ਸਾਡੇ ਕਰਮ ਵਿੱਚ ਵੀ ਧਰਮ ਹੁੰਦਾ। ਦੁਕਾਨ ਕਰਦੇ ਹਾਂ ਤੇ ਆਪਾਂ ਕਿਹਨੇ ਕਿਸੇ ਨੂੰ ਭੋਰਾ ਜਿੰਨਾ ਵੱਧ ਘੱਟ ਨਹੀਂ ਦੇਣਾ, ਦੁਕਾਨ ਵੀ ਗੁਰਮੁਖੋ ਧਰਮ ਬਣ ਗਈ। ਲੇਕਿਨ ਧਰਮ ਕਰਦੇ ਹਾਂ ਵੀ ਫਲਾਣੇ ਨੇ ਅਰਦਾਸ ਕਰਾਉਣੀ ਤੇ ਉਹਨੇ 1100 ਦੇਣਾ, ਇਹਨੇ ਨੇ 100 ਦੇਣਾ ਤੇ ਇਹਦੀ ਅਰਦਾਸ ਕੀ ਕਰਨੀ, ਪਹਿਲਾਂ 1100 ਵਾਲੇ ਦੀ ਕਰੀ। ਉਹ ਧਰਮ ਵੀ ਕਰਮ ਬਣ ਗਿਆ। ਭਾਵੇਂ ਵੇਖਣ ਨੂੰ ਧਰਮ ਜਾਪਦਾ ਵੀ ਗਿਆਨੀ ਜੀ ਅਰਦਾਸ ਕਰਦੇ ਨੇ, ਨਿਸ਼ਾਨਾ ਕਰਮ ਬਣ ਗਿਆ। ਕੀ ਬਚੇਗਾ? ਉਹ ਧਰਮ ਵੀ ਕਰਮ ਹੈ ਤੇ ਕਈ ਵਾਰਾਂ ਕਰਮ ਕਰਦਿਆਂ ਵੀ ਆਪਾਂ ਧਰਮ ਕਰਦੇ ਹਾਂ ਵੀ ਮੇਰੇ ਕੋਲ ਬੱਚਾ ਆਇਆ ਭਾਵੇਂ ਮਸੂਮ ਹੈ ਪਤਾ ਨਹੀਂ, ਤੇ ਆਪਾਂ ਤੋਲ ਕੇ ਪੂਰਾ ਦਿਨਾਂ ਦੇ ਜੇ ਆਪਾਂ ਕਹਿੰਦੇ ਇਹਨੂੰ ਕੀ ਪਤਾ, ਇਹਨੂੰ ਘੱਟ ਦੇ ਦਿਓ। ਇਸ ਪ੍ਰਕਾਰ ਇਹ ਲੰਮੀ ਚੌੜੀ ਵਿਆਖਿਆ, ਸਮੇਂ ਦੀ ਮਜਬੂਰੀ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਕਰਮਾਂ ਧਰਮਾਂ ਨਾਲ ਜੁੜਿਆ ਹੈ, ਪਰਮੇਸ਼ਰ ਨਾਲ ਪਰ ਜਿੰਨਾ ਪ੍ਰੇਮ ਨਹੀਂ।
ਗਰਭ ਗਰਭ ਪੜੈ ਕਹੀ ਨਾ ਲਿਖੈ,
ਇਉਂ ਕਹਿੰਦੀ ਹੰਕਾਰ ਵਿੱਚ ਉਛਲ ਉਛਲ ਪੈਂਦਾ। ਗਰਭ ਨਾਮ ਹੰਕਾਰ ਦਾ, ਡਬਲ ਹੰਕਾਰ ਹੋ ਗਿਆ, ਇਹਦੇ ਚ ਫਸਿਆ। ਪਰ ਯਾਦ ਰੱਖੀ ਲੇਖੇ ਚ ਨਹੀਂ ਪਏਗਾ।
ਜਿਸ ਭੇਟੀ ਹੈ ਸਫਲ ਮੂਰਤ,
ਜਿਨ੍ਹਾਂ ਨੇ ਸਹਿਤ ਫਲ ਦੇ ਗੁਰੂ ਦੀ ਮੂਰਤੀ ਭਾਵ ਗੁਰੂ ਦੇ ਦਰਸ਼ਨ ਕਰ ਲੈ,
ਕਰੈ ਸਦਾ ਕੀਰਤ,
ਉਹ ਸਦੀਵੀ ਤੌਰ ਤੇ ਪਰਿਪੂਰਨ ਪ੍ਰਮਾਤਮਾ ਦੀ ਵਡਿਆਈ ਕਰਦੇ ਹਨ।
ਗੁਰ ਪ੍ਰਸਾਦ ਕੋ ਨਿਤ ਰੋਹ ਪੇਖੈ,
ਕਿਸੇ ਤੇ ਹੋਈ ਗੁਰੂ ਦੀ ਕਿਰਪਾ, ਉਹਨਾਂ ਨੇ ਨੇਤਰਾਂ ਨਾਲ ਉਸ ਪਰਮਾਤਮਾ ਨੂੰ ਵੇਖ ਲਿਆ। ਜਿਵੇਂ ਭਾਈ ਘਨੱਈਏ ਨੇ ਆਖਿਆ ਸੀ, ਪਾਤਸ਼ਾਹ ਇਹ ਮੈਨੂੰ ਕਹੀ ਜਾਂਦੇ ਦੁਸ਼ਟਾਂ ਵੈਰੀਆਂ ਨੂੰ ਪਾਣੀ ਪਿਆਉਣਾ, ਪਰ ਮੈਂ ਤਾਂ ਤੈਨੂੰ ਪਿਆਉਣਾ ਹੈ। ਭਾਈ ਘਨੱਈਏ ਦੀ ਸਾਖੀ ਆਪਾਂ ਸਾਰੇ ਜਾਣਦੇ ਹਾਂ। ਉਹਨੂੰ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦੱਸਿਆ, ਮੇਰੇ ਪਾਤਸ਼ਾਹ ਕਹਿੰਦੇ ਬਿਰਲਾ ਗੁਰਮੁਖ ਜਾਣਾ ਜਿਹਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ, ਪਰ ਇਹ ਕਦੋਂ ਪ੍ਰਾਪਤ ਹੋਵੇਗੀ? ਗੁਰੂ ਕਿਰਪਾ ਕਰੇ ਤਾਂ।
ਮਨ ਹੱਠ ਜੋ ਕਮਾਵੇ,
ਜਿਹੜੇ ਭਾਈ ਮਨ ਦੀ ਜਿੱਦ ਕਰਕੇ ਕਰਦੇ ਨੇ, ਹੱਠ ਕਹਿੰਦੇ ਨੇ ਜਿੱਦ ਨੂੰ,
ਤਿਲ ਨਾ ਲੇਖੈ ਪਾਵੇ,
ਉਹ ਭੋਰਾ ਜਿੰਨਾ ਵੀ ਲੇਖੇ ਗਿਣਤੀ ਚ ਨਹੀਂ।
ਬਗਲ ਜਿਉ ਧਿਆਨ ਲਾਵੇ,
ਬਗਲੇ ਦੀ ਤਰ੍ਹਾਂ ਧਿਆਨ ਲਾਉਂਦਾ। ਜਿਵੇਂ ਇੱਕ ਦ੍ਰਿਸ਼ਟਾਂਤ ਲਿਖਿਆ ਵੀ ਇੱਕ ਬਾਬਾ ਸੀ, ਉਹੋ ਜਿਹਾ ਚੇਲਾ, ਤੇ ਬੀਬੀ ਨੇ ਆਣ ਕੇ ਰੱਖੇ ਖੜਾਕ ਵਾਲੇ ਚਾਂਦੀ ਦੇ ਰੁਪਈਏ, ਉਦੋਂ ਚਾਂਦੀ ਦੇ ਹੁੰਦੇ ਸਨ, ਤੇ ਚੇਲੇ ਨੇ ਆਖਿਆ ਵੀ ਬਾਬਾ ਦਸਵੇਂ ਦੁਆਰ ਵਿੱਚ ਸੱਚਖੰਡ ਪਹੁੰਚਿਆ, ਤੇ ਉਹਨੇ 3 ਚੁੱਕ ਲੈ। ਜਦੋਂ ਬੀਬੀ ਚਲੀ ਗਈ ਨਾ, ਤੇ ਗੁਰੂ ਨੇ ਚੇਲੇ ਨੂੰ ਢਾ ਲਿਆ, ਕਹਿਣ ਲੱਗਾ ਬੰਦੇ ਦਾ ਪੁੱਤ ਬਣ ਕੇ 3 ਦੇ। ਉਹ ਕਹਿੰਦਾ ਬਾਬਾ ਜੀ ਤੁਸੀਂ ਸੱਚਖੰਡ ਗਏ ਸੀ, ਤੁਹਾਨੂੰ ਕਿਵੇਂ ਪਤਾ 5? ਕਹਿਣ ਲੱਗਾ ਖੜਾਕ ਤਾਂ 5 ਦਾ ਆਇਆ ਨਾ। ਇਹੋ ਜਿਹੇ ਬੰਦਿਆਂ ਤੋਂ ਬਚੋ। ਇਹ ਪਾਤਸ਼ਾਹ ਨੇ ਇਸ ਗੱਲ ਤੋਂ ਸੁਚੇਤ ਕੀਤਾ ਹੈ। ਕਹਿੰਦੇ ਗੁਰਮੁਖੋ ਬਗਲੇ ਦੀ ਤਰ੍ਹਾਂ ਧਿਆਨ ਲਾਉਂਦਾ ਹੈ, ਮਾਇਆ ਰੇ ਧਾਰੇ, ਲੇਕਿਨ ਅੰਦਰ ਦਾ ਨਿਸ਼ਾਨਾ ਮਾਇਆ ਦੀ ਪ੍ਰਾਪਤੀ ਹੈ।
ਕੋਈ ਐਸੋ ਰੇ ਸੁਖ ਹੈ ਦਾਈ,
ਉਹ ਹੈ ਇਹੋ ਜਿਹਾ ਸੁੱਖਾਂ ਨੂੰ ਦੇਣ ਵਾਲਾ,
ਪ੍ਰਭ ਕੀ ਕਥਾ ਸੁਣਾਈ,
ਜਿਹੜਾ ਭਾਈ ਕਿਤੇ ਵਾਹਿਗੁਰੂ ਦੀ ਵਡਿਆਈ ਕਰੇ, ਪਰਮੇਸ਼ਰ ਦੀ ਕਥਾ ਕਰੇ।
ਇਸ ਭੇਟੇ ਗਤ ਹੋਏ ਹਮਾਰੀ,
ਇਹੋ ਜਿਹੇ ਗੁਰੂ ਕੇ ਲਾਲ ਮਿਲ ਜਾਣ, ਮੇਰੀ ਗਤੀ ਹੋ ਜਾਏ, ਮੈਂ ਮੁਕਤ ਹੋ ਜਾਵਾਂ, ਮੇਰਾ 84 ਦਾ ਗੇੜਾ ਕੱਟਿਆ ਜਾਏਗਾ।
ਸੋ ਪ੍ਰਸੰਨ ਗੋਪਾਲ ਰਾਏ,
ਭਾਈ ਵਾਹਿਗੁਰੂ ਨੇ ਕੀਤੀ ਕਿਰਪਾ, ਫੇਰ
ਕਟਾਰੇ ਬੰਧਨ ਮਾਏ,
ਮਾਇਆ ਦੀ ਪਕੜ ਇਹ ਆਟੋਮੈਟਿਕਲੀ ਕੱਟੀ ਗਈ।
ਗੁਰ ਕੈ ਸ਼ਬਦ ਮੇਰਾ ਮਨ ਰਾਤਾ,
ਕੱਟੀ ਕਦੋਂ ਗਈ? ਜਦੋਂ ਗੁਰੂ ਕੇ ਸ਼ਬਦ ਨਾਲ ਮੇਰਾ ਮਨ ਜੁੜ ਗਿਆ।
ਸਦਾ ਸਦਾ ਆਨੰਦ ਭੇਟਿਓ ਨਿਰਭੈ
ਗੋਬਿੰਦ। ਸੋ ਜਿਨ੍ਹਾਂ ਨੇ ਭੈ ਤੋਂ ਰਹਿਤ ਗੋਬਿੰਦ ਦੀ ਪ੍ਰਾਪਤੀ ਕਰ ਲਈ, ਉਹਨਾਂ ਨੂੰ ਸਦੀਵੀ ਤੌਰ ਤੇ ਆਨੰਦ ਮਿਲ ਗਿਆ।
ਸੁਖ ਨਾਨਕ ਲਾਦੇ ਹਰ ਚਰਨ ਪਰਾਤਾ,
ਗੁਰਮੁਖਾ ਜੇ ਸੁਖ ਚਾਹੁੰਦਾ ਨਾ ਧਿਆਰੀ ਦੇ ਚਰਨਾਂ ਚੋਂ ਪ੍ਰਾਪਤ ਹੋਣਗੇ, ਪ੍ਰਾਤਾ ਤੋਂ ਪਾਪ ਪ੍ਰਾਪਤ ਹੋਣੇ।
ਸਫਲ ਸਫਲ ਭਾਈ ਸਫਲ ਯਾਤਰਾ,
ਇਹ ਗੁਰਮੁਖੋ ਆਪਾਂ ਸਾਰੀ ਯਾਤਰਾ ਤੇ ਆਇਆ। ਮੈਂ ਆਮ ਤਕਰੀਬਨ ਕਦੇ ਬੇਨਤੀ ਕਰਦਾ ਨਾ ਵੀ ਕਿਸੇ ਅਮਰੀਕਾ ਜਾਣਾ, ਆਸਟ੍ਰੇਲੀਆ ਜਾਣਾ, ਤੇ ਬੜਾ ਪ੍ਰਬੰਧ ਕਰਦੇ ਨੇ 3-3 ਮਹੀਨੇ ਵੀ ਕੁੜੀਓ ਮੇਰੇ ਕੱਪੜੇ ਪੈਸ ਕਰਕੇ ਪਾ ਦਿਓ, ਮੇਰਾ ਕੋਟ ਪਾ ਦਿਆ, ਜੇ ਠੰਡ ਬੜੀ ਹੈ 3 ਮਹੀਨਿਆਂ ਨੂੰ ਮੋੜ ਆਉਣਾ। ਇਹਨਾਂ ਪ੍ਰਬੰਧ ਤੇ ਜਿਹੜੀ ਯਾਤਰਾ ਤੋਂ ਪਿਆਰੇ ਆਪਾਂ ਮੁੜਨਾ ਨਹੀਂ ਕਦੇ ਪ੍ਰਬੰਧ ਉਹ ਵੀ ਕਰ ਲਿਆ ਕਰੀਏ ਉਹਦਾ ਨਹੀਂ ਆਪਾਂ ਕਦੇ ਤੈਤੀ ਬੱਧਾ ਵੀ ਫਲਾਨੀ ਯਾਤਰਾ ਤੇ ਜਾਣਾ ਤੇ ਮੁੜ ਕੇ ਮੁੜਨਾ ਹੀ ਨਹੀਂ ਤਿੰਨਾਂ ਮਹੀਨਿਆਂ ਦੀ ਯਾਤਰਾ ਦੋ ਮਹੀਨਿਆਂ ਦੀ ਯਾਤਰਾ ਦਾ ਬੜਾ ਫਿਕਰ ਪਰ ਜਿਹੜੀ ਯਾਤਰਾ ਤੇ ਗੁਰਮੁਖ ਆਪਾਂ ਜਾਣਾ ਮੁੜਨਾ ਨਹੀਂ ਉਹਦਾ ਪ੍ਰਬੰਧ ਵੀ ਕਰੀਏ ਉਹਦਾ ਪ੍ਰਬੰਧ ਕੀ ਹੈ ਨਾਨਕੇ ਘਰ ਕੇਵਲ ਨਾਮ ਜੇ ਬੜੂਆ ਨੋਟਾਂ ਨਾਲ ਭਰਿਆ ਹੋਵੇ ਨਾ ਡਾਲਰਾਂ ਰੁਪਈਆਂ ਨਾਲ ਤੇ ਭਾਵੇਂ ਟੈਚੀ ਨਾ ਵਾਧੂ ਰਹਿੰਦੇ ਉੱਥੇ ਜਾ ਕੇ ਹੋਰ ਲੈ ਲਾਂਗੇ ਇਸੇ ਪ੍ਰਕਾਰ ਹਿਰਦੇ ਰੂਪੀ ਪਰਸ ਦੇ ਵਿੱਚ ਆਪਾਂ ਨਾਮ ਦਾ ਰੁਪਈਏ ਨਾਮ ਦਾ ਡਾਲਰ ਨਾਮ ਦਾ ਯੂਰੋ ਪਾਈਏ ਤਾਂ ਕਿ ਸਾਡਾ ਪਲੋਗ ਵਿੱਚ ਖਰਚਾ ਨਾ ਮੁੱਕੇ ਮੇਰੇ ਪਾਤਸ਼ਾਹ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ ਉਹਨਾਂ ਗੁਰਮੁਖ ਪਿਆਰੇ ਜਿਹੜੇ ਹੋ ਚੁੱਕੇ ਜਿਹੜੇ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਨੇ ਉਹਨਾਂ ਦੀ ਯਾਤਰਾ ਸਫਲ ਹੋ ਗਈ
ਆਵਨ ਜਾਣ ਰਹੇ ਮਿਲੇ ਸਾਦਾ
ਜਿਹੜੇ ਭਾਈ ਸਾਦਾ ਪਰਮੇਸ਼ਰ ਦੇ ਪਿਆਰਿਆਂ ਨੂੰ ਅਥਵਾ ਗੁਰੂ ਨੂੰ ਆ ਕੇ ਮਿਲ ਗਏ ਉਹਨਾਂ ਦੀ ਯਾਤਰਾ ਸਫਲ ਹੋ ਗਈ ਰਹਾਓ ਦੂਜਾ ਇਹ ਸਤਿਗੁਰੂ ਪਾਤਸ਼ਾਹ ਨੇ ਇੱਥੇ ਦੋ ਵਾਰਾਂ ਰਹਾਓ ਦਾ ਪ੍ਰਯੋਗ ਕੀਤਾ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਉਹਨਾਂ ਨੇ ਇੱਥੇ ਦੋ ਵਾਰਾਂ ਰਹਾਓ ਦਾ ਪ੍ਰਯੋਗ ਕੀਤਾ ਖਲੋਣ ਲਈ ਮੇਰੇ ਪਾਤਸ਼ਾਹ ਕਿ ਸਾਡੇ ਤੇ ਮਿਹਰ ਕਰ ਸਾਡੇ ਹਿਰਦੇ ਦੇ ਅੰਦਰ ਵੀ ਕਿਤੇ ਰਾਓ ਵੱਸ ਜਾਏ ਰਾਓ ਦਾ ਭਾਵ ਦਾ ਟਕਾ ਮੇਰੇ ਗੁਰਦੇਵ ਕਿਰਪਾ ਕਰ ਤੂੰ ਬਾਣੀ ਚ ਬੜੀ ਵੇਰਾਂ ਰਹਾਓ ਲਿਖੀ ਹੈ ਲਿਖਵਾਈ ਹੈ ਸਾਨੂੰ ਸਿੱਖਿਆ ਦੇਣਾ ਪਰ ਸਾਡੇ ਅੰਦਰ ਰਾਓ ਨਹੀਂ ਕਿਤੇ ਮਿਹਰ ਕਰ ਸਾਡੇ ਅੰਦਰ ਵੀ ਰਾਓ ਆ ਜਾਏ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ ਗੁਰੂ ਕੀ ਸੰਗਤ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਜੀ
ਸਫਲ ਸਫਲ ਭਈ ਸਫਲ ਯਾਤਰਾ ਆਵਨ ਜਾਣ ਰਹੇ ਮਿਲੇ ਸਾਦਾ ਰਹਾਓ ਦੂਜਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ